ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਕਰਨ ਸਰਵਤਰ ਆਸਾ ਪੂਰਨ ਹੈ, ਖੰਡਨ ਕਲ ਕਲੇਸ਼ ਹੈ, ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ। ਮਨ ਇੱਛਾ ਦਾਨ ਕਰਨ ਸਰਵਤਰ ਆਸਾ ਪੂਰਨ ਹੈ, ਖੰਡਨ ਕਲ ਕਲੇਸ਼ ਹੈ, ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ। ਹਬ ਰੰਗ ਮਾਣਹਿ ਜਿਸ ਸੰਗ ਤੈ ਸਿਉਂ ਲਾਈਐ ਨੇਹੋ, ਸੋ ਸਹੁ ਬਿੰਦ ਨਾ ਵਿਸਰੋ, ਨਾਨਕ ਜਿਨ ਸੁੰਦਰ ਰਚਿਆ ਦੇਹੋ। ਪੌੜੀ ਜੀਉ ਪ੍ਰਾਨ ਤਨ ਧਨ ਦੀਆ, ਦਿਨੇ ਰਸ ਭੋਗ ਗ੍ਰਹਿ ਮੰਦਰ ਰਥ ਆਸ ਦੀਏ, ਰਚ ਭਲੇ ਸੰਜੋਗ ਸੁਤ ਬਨਤਾ ਸਾਜਨ ਸੇਵਕ ਦੀਏ, ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ, ਲਹਿ ਜਾਹੇ ਵਿਜੋਗ ਸਾਧ ਸੰਗ ਹਰ ਗੁਣ ਰਮਹ ਬਿਨਸੇ ਸਭ ਰੋਗ, ਹਰ ਸਿਮਰਤ ਤਨ ਮਨ ਹਰਿਆ, ਲਹਿ ਜਾਹੇ ਵਿਜੋਗ ਸਾਧ ਸੰਗ ਹਰ ਗੁਣ ਰਮਹ ਬਿਨਸੇ ਸਭ ਰੋਗ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ, ਹਲਤ ਪਲਤ ਦੇ ਰਾਖੇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਬਹੁਤ ਹੀ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਹੋ, ਦੁਨੀਆਂ ਦੀ ਸਭ ਤੋਂ ਪਵਿੱਤਰ ਮੁਕੱਦਸ ਮਹਾਨ ਧਰਤੀ ਔਰ ਬ੍ਰਹਿਮੰਡ ਦਾ ਸਭ ਤੋਂ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਦਾ ਜੋ ਪਾਵਨ ਸ੍ਰੀ ਮੁਖਵਾਕ ਹੁਕਮਨਾਮਾ ਸਾਹਿਬ ਆਇਆ, ਉਸ ਪਾਵਨ ਹੁਕਮ ਨੂੰ ਆਪ ਜੀ ਨੇ ਸਰਵਣ ਕੀਤਾ ਹੈ। ਜਿੱਥੇ ਅੱਜ ਅਸੀਂ ਪਵਿੱਤਰ ਸ਼੍ਰੀ ਮੁਖਵਾਕ ਦੀ ਵਿਚਾਰ ਕਰਨੀ ਹੈ, ਉੱਥੇ ਹੀ ਜੋ ਅੱਜ ਦਾ ਦਿਨ ਹੈ ਇਹ ਬਹੁਤ ਹੀ ਵੱਡਾ ਇਤਿਹਾਸਕ ਦਿਹਾੜਾ ਹੈ। ਅੱਜ ਦਾ ਜਿਹੜਾ ਦਿਨ ਹੈ, ਜਿਨ੍ਹਾਂ ਨੂੰ ਪਵਿੱਤਰ ਬਾਣੀ ਦੇ ਵਿੱਚ ਸਤਿਗੁਰੂ ਜੀ ਦੱਸਦੇ ਹਨ ਵੀ ਗੁਰੂ ਕਿਆਂ ਸਿੱਖਾਂ ਨੇ ਆਪਣੇ ਗੁਰੂ ਨੂੰ ਇਉਂ ਜਾਣਿਆ, ਇਉਂ ਪੂਜਿਆ, ਇਉਂ ਸਤਿਕਾਰਿਆ ਜਿਵੇਂ ਪਾਰਬ੍ਰਹਮ ਪਰਮੇਸ਼ਰ ਦਾ ਹੀ ਰੂਪ ਹੋਵੇ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਦਾ ਸਰਗੁਣ ਰੂਪ ਕਰਤਾਰੀ ਬਿੰਬ ਇਲਾਹੀ ਜੋਤ ਦੇ ਮਾਲਕ ਰਾਜ ਯੋਗ ਤਖਤ ਦੇ ਮਾਲਕ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਉਹਨਾਂ ਦਾ ਅੱਜ ਜੋਤੀ ਜੋਤ ਦਿਵਸ ਵੀ ਹੈ। ਪਵਨ ਹੈ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ। ਗੁਰਮੁਖੋ ਜਦੋਂ ਸਤਿਗੁਰਾਂ ਦੀ ਗੱਲ ਕਰਦੇ ਹਾਂ ਉਹਨਾਂ ਦੇ ਇਤਿਹਾਸ ਨੂੰ ਜਾਣਦੇ ਹਾਂ ਸਮਝਦੇ ਹਾਂ ਕੋਈ ਇਸ ਲਈ ਨਹੀਂ ਕਿ ਆਪਾਂ ਕੋਈ ਅੰਤ ਪਾ ਲਵਾਂਗੇ। ਇਸ ਲਈ ਗੁਰੂ ਕੇ ਇਤਿਹਾਸ ਬਾਬਿਆਂ ਦੀਆਂ ਬਜ਼ੁਰਗਾਂ ਦੀਆਂ ਕਥਾ ਕਹਾਣੀਆਂ ਕਰਦੇ ਹਾਂ ਤਾਂ ਜੋ ਉਹਨਾਂ ਨੂੰ ਪੜ੍ਹ ਕੇ ਸੁਣ ਕੇ ਵਿਚਾਰ ਕੇ ਸਾਡੇ ਮਨ ਦੇ ਵਿੱਚ ਹੁਲਾਸ ਉਤਸ਼ਾਹ ਪੈਦਾ ਹੁੰਦਾ ਹੈ ਔਰ ਅਸੀਂ ਵੀ ਆਪਣੇ ਗੁਰਬਾਬੇ ਦੇ ਦਰਸਾਏ ਹੋਏ ਮਾਰਗ 'ਤੇ ਚੱਲ ਪੈਂਦੇ ਹਾਂ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੇ ਕੁੱਲ ਉਮਰ ਨੂੰ ਵੇਖਿਆ ਜਾਏ 46 ਸਾਲ 11 ਮਹੀਨੇ 8 ਕੁ ਦਿਨ ਦੀ ਆਪ ਜੀ ਦੀ ਪੂਰੀ ਆਯੂ ਹੈ। ਅਗਰ ਆਪ ਜੀ ਦੀ ਗੁਰਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੇਖਿਆ ਜਾਏ ਗੁਰਬਾਣੀ ਦੇ ਬਿਓਰੇ ਵਾਲਿਆਂ ਨੇ ਬਹੁਤ ਵਿਦਵਾਨਾਂ ਨੇ ਵੱਖੋ ਵੱਖਰੇ ਸ਼ਬਦਾਂ ਦੀ ਗਿਣਤੀ ਔਰ ਤਤਕਰੇ ਦਿੱਤੇ ਆ ਪਰ ਜੋ ਸਿੱਖ ਪੰਥ ਦੇ ਮਹਾਨ ਵਿਦਵਾਨ ਸੱਚਖੰਡ ਵਾਸੀ ਮਾਣਯੋਗ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਹੋਣਾ ਨੇ ਲਿਖਿਆ ਨਾ ਬਹੁਤ ਹੀ ਸਟੀਕ ਤਤਕਰੇ ਹੈ। ਉਹਨਾਂ ਨੇ ਗੁਰੂ ਇਤਿਹਾਸ ਵਿੱਚ ਦੱਸਿਆ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ 30 ਰਾਗਾਂ ਵਿੱਚ ਬਾਣੀ ਹੈ ਔਰ 638 ਸ਼ਬਦ ਆਪ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮਿਲਦੇ ਹਨ। ਆਪ ਜੀ ਦਾ ਸੁਭਾਅ ਤੇ ਆਪ ਸਾਰੇ ਜਾਣਦੇ ਹੋ ਬੜੀ ਨਿਮਰਤਾ ਵਾਲਾ ਬੜੀ ਮਿਠਾਸ ਵਾਲਾ ਬੜੇ ਲਹਿਜੇ ਵਾਲਾ ਖਾਲਸਾ ਪੰਥ ਦੇ ਮਹਾਨ ਵਿਦਵਾਨ ਡਾਕਟਰ ਗੰਡਾ ਸਿੰਘ ਸਾਡੇ ਗੁਰਦੇਵ ਪੁਸਤਕ ਵਿੱਚ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਨੂੰ ਆਰੰਭ ਕਰਦੇ ਹੈ ਉਹ ਸ਼ੁਰੂਆਤੀ ਲਫ਼ਜ਼ ਵਰਤਦੇ ਹਨ ਕਹਿੰਦੇ ਕੋਈ ਉੱਚਾ ਇਸ ਕਰਕੇ ਨਹੀਂ ਕਿ ਉਹ ਕਿੰਨੀ ਉਚਾਈ 'ਤੇ ਬੈਠਾ ਹੈ। ਅਧਿਆਤਮ ਦੀ ਦੁਨੀਆਂ ਵਿੱਚ ਉਚਾਈ ਇਸ ਗੱਲ ਵਿੱਚ ਮਾਪੀ ਜਾਂਦੀ ਹੈ ਵੇਖੀ ਜਾਂਦੀ ਹੈ ਕਿ ਇਸ ਪੁਰਖ ਦੇ ਅੰਦਰ ਇਸ ਗੁਰਮੁਖ ਦੇ ਅੰਦਰ ਨਿਰਮਾਣਤਾ ਕਿੰਨੀ ਹੈ ਨਿਮਰਤਾ ਕਿੰਨੀ ਹੈ। ਨਿਮਰਤਾ ਦਾ ਹੱਦ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਤੋਂ ਉੱਪਰ ਕੋਈ ਨਹੀਂ ਕਰ ਸਕਦਾ। ਜਦੋਂ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਸਪੁੱਤਰ ਸਤਿਕਾਰਯੋਗ ਬਾਬਾ ਜੀ ਆਏ ਆਪ ਜੀ ਦੇ ਸੋਹਣੇ ਸੁੰਦਰ ਸਰੂਪ ਨੂੰ ਦੇਖ ਕੇ ਦਾੜੇ ਨੂੰ ਲੰਮੇ ਨੂੰ ਵੇਖ ਕੇ ਪੁੱਛਦੇ ਹਨ ਪੁਰਖਾ ਇਤਨਾ ਵੱਡਾ ਦਾੜਾ ਕਿਵੇਂ ਵਧਾਇਆ। ਕਈ ਤਰਕਵਾਦੀ ਖੰਡਨ ਵੰਡਨ ਕਰਦੇ ਪਰ ਜੋ ਮੈਂ ਸੁਣਾ ਰਿਹਾ ਵੱਡੇ ਵੱਡੇ ਵਿਦਵਾਨਾਂ ਨੇ ਲਿਖੀ ਗੱਲ ਹੈ ਤੇ ਉਹਨਾਂ ਵਚਨ ਕੀਤਾ ਕਿ ਮਹਾਂਪੁਰਖੋ ਆਪ ਜੈਸੇ ਰੱਬ ਦੇ ਪਿਆਰੇ ਸੰਤ ਜਨ ਬ੍ਰਹਮ ਗਿਆਨੀ ਤੱਤ ਵੇਤਿਆਂ ਦੇ ਚਰਨਾਂ ਦੀ ਧੂੜ ਸਾਫ ਕਰਨ ਲਈ ਜੇ ਮੇਰਾ ਦਾੜਾ ਕੰਮ ਆ ਜਾਏ ਮੈਂ ਉਹ ਭਾਗ ਧੰਨ ਭਾਗ ਸਮਝਦਾ ਹਾਂ। ਤੇ ਬਾਬਾ ਸ਼੍ਰੀ ਚੰਦ ਜੀ ਨੇ ਸੀਸ ਝੁਕਾਇਆ ਨਿਮਰਤਾ ਦੀ ਹੱਦ ਸਤਿਗੁਰੂ ਜੀ ਬਹੁਤ ਵੱਡੀ ਸੇਵਾ ਆਪ ਜੀ ਨੇ ਕੀਤੀ। ਜਿਸ ਵੇਲੇ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਸਤਿਗੁਰੂ ਗੁਰੂ ਰਾਮਦੇਵ ਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਪੁਰਬ ਸੰਬੰਧੀ ਕੁਝ ਐਸੀਆਂ ਵਿਚਾਰਾਂ ਮਿਲਦੀਆਂ ਹਨ ਕਿ ਤੀਜੇ ਪਾਤਸ਼ਾਹ ਗੁਰਦੇਵ ਸਤਿਗੁਰੂ ਗੁਰੂ ਅਮਰਦਾਸ ਜੀ ਜਿਨ੍ਹਾਂ ਨੂੰ ਯਾਦ ਕਰਦੇ ਹਾਂ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਆਪ ਮੁਹਾਰੇ ਜਵਾਨ ਤੋਂ ਨਿਕਲ ਜਾਂਦਾ ਹੈ। ਆਪ ਜੀ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਸੁਭਾਇਮਾਨ ਸਨ ਗੁਰੂ ਅਮਰਦਾਸ ਜੀ। ਇੱਕ ਦਿਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਆਪਣੇ ਚੁਬਾਰੇ ਤੋਂ ਥੱਲੇ ਉੱਤਰ ਰਹੇ ਸਨ ਜਦੋਂ ਆਪ ਜੀ ਥੱਲੇ ਉੱਤਰ ਕੇ ਪੌੜੀਆਂ ਤੋਂ ਥੱਲੇ ਨਜ਼ਰ ਮਾਰੀ ਤਾਂ ਆਪ ਜੀ ਦੀ ਹੋਣਹਾਰ ਸਪੁੱਤਰੀ ਭਗਤੀ ਦਾ ਸਰੂਪ, ਭਾਣੇ ਦੀ ਮੂਰਤ, ਪਿਆਰੀ ਲਾਡਲੀ ਧੀ ਬੀਬੀ ਭਾਨੀ ਬੈਠੀ ਹੈ, ਔਰ ਨਾਲ ਹੀ ਬਾਬਾ ਮੋਹਰੀ ਜੀ ਦੀ ਪਤਨੀ ਬੀਬੀ ਆਤਮਾ ਦੇਵੀ ਉਹ ਵੀ ਬੈਠੀ ਹੈ, ਦੋਵੇਂ ਨਨਾਣ ਭਰਜਾਈਆਂ ਬੈਠੀਆਂ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਜ਼ਰ ਮਾਰੀ ਆਪਣੀ ਪੁੱਤਰੀ ਵੱਲ, ਵੇਖ ਕੇ ਵਚਨ ਕੀਤਾ, ਭਾਨੀ ਧੀਏ ਦੇਖੋ ਅੰਤਰਜਾਮੀ ਪੁਰਖ ਵਿਧਾਤੇ ਸਤਿਗੁਰੂ ਗੁਰੂ ਅਰਜਨ ਗੁਰੂ ਅਮਰਦਾਸ ਜੀ ਨੇ ਵਚਨ ਕੀਤਾ, ਧੀਏ ਲਾਡਲੀਏ ਇੱਕ ਵਚਨ ਕਰਨਾ ਹੈ। ਬੀਬੀ ਭਾਨੀ ਖੜੀ ਹੋ ਗਈ ਸਤਿਕਾਰ ਦੇ ਵਿੱਚ, ਆਖਣ ਲੱਗੀ, ਹੇ ਗਰੀਬ ਨਵਾਜ ਸੱਚੇ ਪਿਤਾ ਹੁਕਮ ਕਰੋ, ਕੀ ਹੁਕਮ ਹੈ? ਕਹਿਣ ਲੱਗੇ, ਧੀਏ ਇਸ ਦੁਨੀਆਂ ਦੇ ਵਿੱਚ ਆਉਣਾ ਜਾਣਾ ਬਣਿਆ ਹੈ, ਜਿਹੜਾ ਵੀ ਬੰਦਾ ਆਇਆ ਉਹਨੇ ਜਾਣਾ ਹੈ ਵਾਹਿਗੁਰੂ ਅਕਾਲ ਪੁਰਖ ਦੇ ਭਾਣੇ ਦੇ ਵਿੱਚ, ਆਪਾਂ ਨੇ ਸਭ ਨੇ ਚੱਲਣਾ ਹੈ। ਮੈਂ ਤੇਰੇ ਨਾਲ ਵਚਨ ਇਹ ਕਰਨਾ ਚਾਹੁੰਦਾ ਹਾਂ ਲਾਡਲੀਏ, ਕਿ ਅਗਰ ਤੇਰੇ ਸਿਰ ਦਾ ਸਾਈਂ ਤੇਰਾ ਪਤੀ ਸ਼੍ਰੀ ਰਾਮਦਾਸ ਜੀ ਭਾਈ ਜੇਠਾ ਅਗਰ ਸੱਚਖੰਡ ਪਿਆਨਾ ਕਰ ਜਾਏ, ਅਗਰ ਉਹਦੀ ਉਮਰ ਪੂਰੀ ਹੋ ਜਾਏ ਤਾਂ ਤੂੰ ਕੀ ਕਰੇਂਗੀ? ਅਗਰ ਅੱਜ ਦੀ ਅੱਜ ਹੀ ਉਹ ਚੜ੍ਹਾਈ ਕਰ ਜਾਏ ਤਾਂ ਕੀ ਕਰੇਂਗੀ? ਸਤਿਕਾਰਯੋਗ ਬੀਬੀ ਜੀ ਨੇ ਪਾਰ ਬ੍ਰਹਮ ਪਰਮੇਸ਼ਰ ਦਾ ਜਾਰਾ ਰੂਪ ਸਤਿਗੁਰੂ ਗੁਰੂ ਅਮਰਦਾਸ ਜੀ ਅੱਗੇ ਹੱਥ ਜੋੜੇ ਸਿਰ ਝੁਕਾਇਆ, ਸੁਹਾਗ ਦੀ ਨਿਸ਼ਾਨੀ ਅੱਗੇ ਰੱਖ ਕੇ ਆਖਿਆ, ਹੈ ਸੱਚੇ ਗੁਰਦੇਵ ਜਿਵੇਂ ਆਪ ਜੀ ਦਾ ਹੁਕਮ ਹੋਵੇਗਾ ਉਦਾਂ ਹੁਕਮ ਵਿੱਚ ਰਵਾਂਗੀ। ਆਪ ਜੀ ਦੇ ਕੋਲੋਂ ਭਾਣੇ ਵਿੱਚ ਰਹਿਣਾ ਸਿੱਖਿਆ, ਸੁਣਿਆ, ਸਮਝਿਆ, ਉਸ ਉੱਤੇ ਚੱਲਣ ਦਾ ਯਤਨ ਕੀਤਾ। ਅਸੀਂ ਆਪ ਦੇ ਸਿੱਖ ਹਾਂ, ਜਿਵੇਂ ਆਪ ਜੀ ਦੀ ਰਜ਼ਾ ਉਸ ਵਿੱਚ ਚੱਲਣਾ ਹੈ, ਔਰ ਰੋਜ਼ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ। ਜਪਜੀ ਸਾਹਿਬ ਵਿੱਚ ਲਿਖਿਆ ਹੈ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਤੇ ਭਾਣੇ ਵਿੱਚ ਰਹਿਣਾ ਹੀ ਸ਼ੋਭਦਾ ਹੈ। ਸਤਿਕਾਰਯੋਗ ਬੀਬੀ ਭਾਨੀ ਜੀ ਦੇ ਆਪਣੀ ਸਪੁੱਤਰੀ ਦੇ ਇਹ ਵਚਨ ਸੁਣ ਕੇ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਆਖਿਆ, ਭਾਨੀਏ ਤੇਰੇ ਵਿੱਚ ਬਹੁਤ ਗੁਣ ਹਨ, ਮੇਰੀ ਇਹ ਬੱਚੀਏ ਤੂੰ ਹਮੇਸ਼ਾ ਮੇਰੇ ਦਿਲ ਦੇ ਅਨੁਸਾਰ ਰਹੀ ਹੈ, ਕਦੇ ਵੀ ਆਪਣੇ ਮਨ ਦੇ ਫੁਰਨਿਆਂ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤਾ, ਮੇਰੀ ਤੇਰੇ ਉੱਪਰ ਬਹੁਤ ਵੱਡੀ ਖੁਸ਼ੀ ਹੈ। ਧੀਏ ਤੇਰੇ ਪਤੀ ਭਾਈ ਰਾਮਦਾਸ ਜੀ ਦੀ ਉਮਰ ਅੱਜ ਪੂਰੀ ਹੋ ਚੁੱਕੀ ਹੈ, ਧਿਆਨ ਦੇਣਾ ਜ਼ਰਾ, ਪਰ ਮੇਰੀ ਤੇਰੇ ਅਤੇ ਤੇਰੇ ਪਤੀ ਉੱਤੇ ਇਤਨੀ ਖੁਸ਼ੀ ਹੈ, ਮੈਂ ਆਪਣੀ ਗੁਰਿਆਈ ਗੱਦੀ ਸਮੇਤ ਰਹਿੰਦੀ ਉਮਰ ਭਾਈ ਰਾਮਦਾਸ ਜੀ ਨੂੰ ਦੇ ਚੱਲਿਆ ਹਾਂ। ਗੁਰੂ ਅਮਰਦਾਸ ਜੀ ਨੇ ਵਚਨ ਕੀਤੇ, ਭਾਨੀ ਬੇਟਾ ਮੇਰੀ ਉਮਰ ਹੋ ਚੁੱਕੀ ਹੈ। ਉਸ ਵੇਲੇ ਗੁਰੂ ਅਮਰਦਾਸ ਜੀ ਦੀ ਉਮਰ ਲਗਭਗ 95 ਵਰੇ ਦੀ ਸੀ, ਪਰ ਗੁਰੂ ਜੀ ਨੇ ਆਖਿਆ ਮੇਰੀ ਉਮਰ ਹਜੇ 6 ਸਾਲ 11 ਮਹੀਨੇ 18 ਕੁ ਦਿਨ ਹਜੇ ਹੋਰ ਬਾਕੀ ਹੈ, ਅਤੇ ਮੈਂ ਉਹ ਰਹਿੰਦੀ ਉਮਰ ਹੁਣ ਭਾਈ ਜੇਠਾ ਜੀ ਭਾਈ ਰਾਮਦਾਸ ਜੀ ਨੂੰ ਦੇ ਚੱਲਿਆ ਹਾਂ। ਗੁਰੂ ਜੀ ਨੇ ਬੌਲੀ ਸਾਹਿਬ ਦੇ ਨੇੜੇ ਬਾਬਾ ਬੁੱਢਾ ਜੀ ਨੂੰ ਬੁਲਾਇਆ, ਸੰਗਤ ਨੂੰ ਹੁਕਮ ਦਿੱਤਾ, ਗੁਰਿਆਈ ਗੱਦੀ ਸਤਿਗੁਰੂ ਗੁਰੂ ਰਾਮਦਾਸ ਜੀ ਨੂੰ ਦੇ ਕੇ ਬੈਠਾ, ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਗੁਰਿਆਈ ਗੱਦੀ ਬਖਸ਼ੀ ਔਰ ਨਾਲ ਆਪਣੀ ਉਮਰ ਵੀ ਦੇ ਦਿੱਤੀ, 6 ਸਾਲ 11 ਮਹੀਨੇ ਅਤੇ 18 ਦਿਨ। ਇਹ ਜੋ ਮੈਂ ਕਹਿ ਰਿਹਾ ਇਹ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਲਿਖਦੇ ਆ। ਪੰਥ ਦੇ ਮਹਾਨ ਵਿਦਵਾਨ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਮਹਾਂਪੁਰਖ, ਉਹਨਾਂ ਦੇ ਗੁਰਪ੍ਰਕਰਨ ਚਾਨਣ ਗ੍ਰੰਥ ਦੇ ਅੰਦਰ ਇਹ ਵਚਨ ਲਿਖੇ ਹਨ। ਪ੍ਰਿੰਸੀਪਲ ਸਤਵੀਰ ਸਿੰਘ ਜੀ ਹੋਣਾ ਨੇ ਜਦੋਂ ਉਹਨਾਂ ਨੂੰ ਉਹਨਾਂ ਦਾ ਪੜ੍ਹੀਏ ਨਾ ਪਰਬਤ ਮੇਰਾਨ, ਉਹਦੇ ਵਿੱਚ ਤੁਹਾਨੂੰ ਗੁਰੂ ਅਮਰਦਾਸ ਜੀ ਦੇ ਜੀਵਨ ਵਿੱਚ ਔਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚ ਵੀ ਇਹ ਸਾਖੀ ਮਿਲਦੀ ਹੈ। ਭਾਵੇਂ ਕਿ ਤਵਾਰੀਖ ਗੁਰੂ ਖਾਲਸਾ ਜਾਂ ਹੋਰ ਕਈ ਗ੍ਰੰਥਾਂ ਵਿੱਚ ਇਹ ਸਾਖੀ ਦਾ ਬਹੁਤਾ ਵਿਸਥਾਰ ਨਹੀਂ ਆਉਂਦਾ, ਪਰ ਸ਼੍ਰੀ ਗੁਰਪ੍ਰਤਾਪ ਸੂਰਜ ਦੇ ਅੰਦਰ ਬੜੀ ਭਾਵਨਾ ਨਾਲ ਔਰ ਬੜੇ ਵਿਸਥਾਰ ਨਾਲ ਇਹ ਲਿਖੀ ਹੈ। ਗੁਰਿਆਈ ਗੱਦੀ ਬਖਸ਼ ਦਿੱਤੀ ਤੇ ਆਪ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੋਤੀ ਜੋਤ ਸਮਾ ਗਏ ਔਰ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਗੁਰਿਆਈ ਗੱਦੀ ਤੇ ਬੈਠੇ। ਜਦੋਂ ਗੁਰੂ ਰਾਮਦਾਸ ਜੀ ਗੁਰਿਆਈ ਗੱਦੀ ਤੇ ਬੈਠੇ, ਹੁਣ ਧਿਆਨ ਦੇਣਾ, ਮੈਂ ਉਹ ਗੱਲ ਜ਼ਿਆਦਾ ਨਹੀਂ ਗੁਰਿਆਈ ਗੱਦੀ ਦੇ ਉੱਤੇ ਬੈਠਣ ਵਾਲੀ ਕਰਾਂਗਾ, ਆਪਣੇ ਵਿਸ਼ੇ ਨਾਲ ਇਹ ਸੰਬੰਧਿਤ ਅੱਜ ਦੀ ਵਿਚਾਰ ਕਰਾਂਗੇ। ਜਿੰਨੀ ਵੀ ਸੰਗਤ ਸੀ, ਸਾਰੀ ਸੰਗਤ ਨੂੰ ਇਸ ਗੱਲ ਦਾ ਇਲਮ ਹੋ ਗਿਆ, ਪਤਾ ਲੱਗ ਗਿਆ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੀ ਕੁੱਲ ਉਮਰ ਹੁਣ ਲਗਭਗ 6-7 ਸਾਲ ਹੈ, 6 ਸਾਲ 11 ਮਹੀਨੇ ਕੁਝ ਦਿਨ ਜਿਹੜੀ। ਇਸ ਗੱਲ ਲਈ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੱਡੇ ਸ਼ਹਿਜ਼ਾਦੇ ਬਾਬਾ ਪਿਰਥੀ ਚੰਦ, ਜਿਨ੍ਹਾਂ ਦਾ ਸੁਭਾਅ ਬੜਾ ਤੇਜ਼ ਸੀ, ਹੈ ਵੀ ਵੱਡੇ ਸੀ ਉਹ, ਔਰ ਕੁਝ ਮਸੰਦ ਇਸ ਕਾਰਵਾਈ ਵਿੱਚ ਲੱਗ ਪਏ ਵੀ ਜਿਹੜਾ ਵੀ ਅਗਲੇ ਗੁਰੂ ਬਣਨਗੇ ਉਹਨਾਂ ਦੇ ਨਾਲ ਨੇੜਤਾ ਵਧਾ ਲਈਏ, ਅਤੇ ਬਾਬਾ ਪਿਰਥੀ ਚੰਦ ਇਸੇ ਤਾਕ 'ਚ ਲੱਗਿਆ ਰਿਹਾ ਵੀ ਮੈਂ ਗੁਰਿਆਈ ਗੱਦੀ ਪ੍ਰਾਪਤ ਕਰ ਲਵਾਂ। ਗੁਰੂ ਜੀ ਨੂੰ ਖੁਸ਼ ਕਰਨ ਦੇ ਆਰ ਵਿੱਚ ਨਹੀਂ ਲੱਗਿਆ। ਸਮਾਂ ਬੀਤਦਾ ਗਿਆ, ਕੰਮ ਕਾਰ ਬੜੇ ਹੁੰਦੇ ਰਹੇ, ਸੰਗਤਾਂ ਬੜੀਆਂ ਆਉਂਦੀਆਂ ਰਹੀਆਂ। ਪਰਖ ਦਾ ਸਮਾਂ ਵੀ ਆਇਆ ਜਦੋਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਚਾਚੇ ਦੇ ਪੁੱਤਰ ਭਾਈ ਸਹਾਰੀ ਮੱਲ ਜੀ ਦੇ ਬੇਨਤੀ ਨੂੰ ਸੁਣ ਕੇ ਆਪਣੇ ਪੁੱਤਰਾਂ ਨੂੰ ਲਾਹੌਰ ਭੇਜਣਾ ਸੀ, ਪਰ ਬਾਬਾ ਪਿਰਥੀ ਚੰਦ ਜਵਾਬ ਦੇ ਗਏ, ਮਹਾਂਦੇਵ ਜੀ ਜਵਾਬ ਦੇ ਗਏ। ਕੱਲ੍ਹ ਆਪ ਜੀ ਨੇ ਗਿਆਨੀ ਵਿਸ਼ਾਲ ਸਿੰਘ ਜੀ ਹੋਣਾ ਤੋਂ ਇਹ ਸਾਰੀ ਗੱਲ ਸੁਣ ਲਈ, ਮੈਂ ਉਹਨੂੰ ਨਹੀਂ ਕਰਾਂਗਾ। ਆਪਣੇ ਛੋਟੇ ਪੁੱਤਰ ਜੋ ਉਦੋਂ ਗੁਰੂ ਨਹੀਂ ਸਨ ਬਣੇ, ਸ਼੍ਰੀ ਅਰਜਨ ਦੇਵ ਜੀ ਨੂੰ ਭੇਜਿਆ, ਅਤੇ ਇੱਧਰੋਂ ਪਿਰਥੀ ਚੰਦ ਆਪਣੀਆਂ ਗੋਂਦਾਂ ਗੁੰਦਦੇ ਰਹੇ ਕਿ ਮੈਂ ਗੁਰੂ ਜੀ ਦੇ ਨੇੜੇ ਲੱਗ ਕੇ ਚਤਰਾਈ ਨਾਲ ਚਲਾਕੀ ਨਾਲ ਗੁਰੂ ਮਹਾਰਾਜ ਜੀ ਦੀ ਗੁਰਿਆਈ ਗੱਦੀ ਹਾਸਲ ਕਰ ਲਵਾਂ। ਚਿੱਠੀਆਂ ਵੀ ਭੇਜੀਆਂ ਸ਼੍ਰੀ ਅਰਜਨ ਦੇਵ ਜੀ ਨੇ, ਉਹਨੇ ਚਿੱਠੀਆਂ ਵੀ ਬਾਬੇ ਪਿਰਥੀ ਚੰਦ ਨੇ ਲੁਕੋ ਲਈਆਂ, ਗੁਰੂ ਜੀ ਤੱਕ ਨਹੀਂ ਆਉਣ ਦਿੱਤੀਆਂ। ਉਹਨੂੰ ਪਤਾ ਸੀ ਵੀ ਉਹ ਦਿਨ ਨੇੜੇ ਆਉਣ ਵਾਲਾ ਹੈ ਜਦੋਂ ਗੁਰੂ ਰਾਮਦਾਸ ਜੀ ਨੇ ਸੱਚਖੰਡ ਜਾਣਾ ਹੈ। ਬਾਬਾ ਮਹਾਂਦੇਵ ਤੇ ਗੁਰਿਆਈ ਗੱਦੀ ਦੀ ਦੌੜ ਵਿੱਚ ਹੀ ਨਹੀਂ ਸੀ, ਲਾਈਨ ਵਿੱਚ ਹੀ ਨਹੀਂ ਸੀ। ਉਹਨੂੰ ਇਸ ਗੱਲ ਦਾ ਪਤਾ ਸੀ ਕਿ ਮੇਰੇ ਛੋਟੇ ਭਰਾ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਉਦੋਂ ਗੁਰੂ ਨਹੀਂ ਸਨ ਬਣੇ, ਪਰ ਆਪਾਂ ਸਤਿਕਾਰ ਨਾਲ ਨਾਮ ਲਵਾਂਗੇ, ਇਹ ਗੁਰਿਆਈ ਗੱਦੀ ਤੇ ਬੈਠ ਸਕਦੇ ਹਨ। ਗੁਰੂ ਰਾਮਦਾਸ ਜੀ ਦੇ ਸੱਚਖੰਡ ਜਾਣ ਤੱਕ ਸ਼੍ਰੀ ਅਰਜਨ ਦੇਵ ਜੀ ਨੂੰ ਇਹਨਾਂ ਦੇ ਨੇੜੇ ਹੀ ਨਾ ਲੱਗਣ ਦੇਵਾਂ, ਲਾਹੌਰ ਹੀ ਬੈਠੇ ਰਹਿਣ, ਪ੍ਰਸਾਦ ਸੰਗਤ ਚਤਰਾਈਆਂ ਚਲਾਕੀਆਂ ਨਾਲ ਗੁਰਪਰਮੇਸ਼ਰ ਵਸ ਨਹੀਂ ਆਉਂਦੇ। ਉਹਦੀ ਚਤਰਾਈ, ਉਹਦੀ ਚਲਾਕੀ ਦਾ ਭਾਂਡਾ, ਉਹਦੀ ਬੇਈਮਾਨੀ ਦਾ ਭਾਂਡਾ ਫੁੱਟ ਗਿਆ ਜਦੋਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਸਾਰੀਆਂ ਚਿੱਠੀਆਂ ਫੜ ਲਈਆਂ। ਇੱਕ ਸੇਵਕ ਨੇ ਆ ਕੇ ਸਾਰੀ ਗੱਲ ਦੱਸੀ, ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਬੁਲਾਇਆ, ਫਿਰ ਗੁਰਿਆਈ ਗੱਦੀ ਦੇ ਦਿੱਤੀ। ਉਹ ਸਮਾਂ ਆਇਆ ਜਿਸ ਸਮੇਂ ਦੀ ਆਪ ਜੀ ਨੂੰ ਪਹਿਲਾਂ ਹੀ ਪਤਾ ਸੀ ਕਿ ਅਸੀਂ ਸੱਚਖੰਡ ਪਿਆਨਾ ਕਰ ਜਾਣਾ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਰੇ ਦੀਵਾਨ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਗੱਦੀ ਦਾ ਤਿਲਕ ਦਿੱਤਾ। ਜੋ ਗੁਰਿਆਈ ਦੀਆਂ ਵਸਤਾਂ ਸਨ, 5 ਪੈਸੇ ਔਰ ਨਾਰੀਅਲ ਝੋਲੇ ਵਿੱਚ ਪਾਇਆ, ਗੁਰੂ ਰਾਮਦਾਸ ਜੀ ਨੇ ਨਮਸਕਾਰ ਕੀਤੀ। ਜਦੋਂ ਗੁਰਿਆਈ ਗੱਦੀ ਦਿੱਤੀ ਨਾ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ, ਉਸ ਵੇਲੇ ਬਾਬਾ ਪਿਰਥੀ ਚੰਦ ਨੇ ਇਸ ਗੱਲ ਦਾ ਝਗੜਾ ਬੜਾ ਕੀਤਾ, ਬੜਾ ਅਕੜਿਆ, ਬੜਾ ਲੋਹਾ ਲਾਖਾ ਹੋਇਆ, ਕਹਿਣ ਲੱਗਾ ਇਹ ਮੇਰਾ ਹੱਕ ਹੈ, ਮੇਰੀ ਵਸਤੂ ਹੈ, ਮੈਨੂੰ ਮਿਲਣੀ ਚਾਹੀਦੀ ਹੈ, ਮੇਰੇ ਨਾਲ ਧੋਖਾ ਕੀਤਾ, ਮੇਰੇ ਨਾਲ ਬੇਈਮਾਨਾ ਕੀਤਾ। ਬੜੇ ਸਖਤ ਲਫ਼ਜ਼ ਵਰਤੇ ਸਨ ਜੋ ਮੈਂ ਬੋਲ ਵੀ ਨਹੀਂ ਸਕਦਾ। ਜਦੋਂ ਉਹਨੇ ਝਗੜਾ ਕੀਤਾ ਤੇ ਗੁਰੂ ਰਾਮਦਾਸ ਜੀ ਨੇ ਜਿਹੜੇ ਬਚਨ ਵਰਤੇ ਸਨ ਉਹ ਬਾਣੀ ਵਿੱਚ ਹੈ ਕਿ ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ, ਤਿੰਨ ਸਿਓ ਝਗੜਤ ਪਾਪ। ਹੇ ਪੁੱਤਰ, ਆਪਣੇ ਪਿਤਾ ਨਾਲ ਝਗੜਾ ਨਹੀਂ ਕਰੀਦਾ। ਜਿਸ ਪਿਤਾ ਨੇ ਤੈਨੂੰ ਜਨਮ ਦਿੱਤਾ, ਜਿਸ ਪਿਤਾ ਨੇ ਤੈਨੂੰ ਸੰਭਾਲਿਆ, ਵੱਡਾ ਕੀਤਾ, ਉਸ ਪਿਤਾ ਦੇ ਨਾਲ ਝਗੜਾ ਕਰਨਾ ਪਾਪ ਲੱਗਦਾ ਹੈ। ਬਜ਼ੁਰਗਾਂ ਦਾ, ਮਾਪਿਆਂ ਦਾ ਸਤਿਕਾਰ ਕਰਨਾ ਚਾਹੀਦਾ, ਪਰ ਉਹ ਨਾ ਹਟਿਆ। ਜਦੋਂ ਨਾ ਹਟਿਆ ਨਾ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਅੰਮ੍ਰਿਤ ਵੇਲੇ ਅਗਲੇ ਦਿਨ ਆਪਣੇ ਧਰਮ ਪਤਨੀ ਸਾਡੇ ਸਤਿਕਾਰਯੋਗ ਮਾਤਾ ਮਾਤਾ ਭਾਨੀ ਜੀ ਨੂੰ ਬਚਨ ਕੀਤਾ, ਆਪਣੇ ਹੋਣਹਾਰ ਸਪੁੱਤਰ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਆਖਿਆ, ਬਾਬੇ ਮਹਾਂਦੇਵ ਜੀ ਨੂੰ ਆਖਿਆ ਕਿ ਇਹ ਪਿਰਥੀਆ ਝਗੜਾ ਕਰਦਾ ਹੈ ਬਿਨਾਂ ਮਤਲਬ ਤੋਂ, ਆਪਾਂ ਇੱਥੇ ਨਹੀਂ ਠਹਿਰਨਾ, ਚਲੋ ਸ਼੍ਰੀ ਗੋਇੰਦਵਾਲ ਸਾਹਿਬ ਚੱਲੀਏ। ਗੱਡਿਆਂ ਦੇ ਉੱਤੇ ਰਥਾਂ ਦੇ ਉੱਤੇ ਸਮਾਨ ਲਦਾ ਲਿਆ। ਅਗਲੇ ਹੀ ਦਿਨ ਅੰਮ੍ਰਿਤ ਵੇਲੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਸ਼੍ਰੀ ਗੋਇੰਦਵਾਲ ਸਾਹਿਬ ਚਲੇ ਗਏ। ਸ਼੍ਰੀ ਗੋਇੰਦਵਾਲ ਸਾਹਿਬ ਵੀ ਆਪ ਜੀ ਨੇ ਬਹੁਤ ਵੱਡੀ ਸੇਵਾ ਵੀ ਕੀਤੀ ਸੀ, ਉੱਥੇ ਗੁਰੂ ਅਮਰਦਾਸ ਜੀ ਦੀ ਖੁਸ਼ੀ ਪ੍ਰਾਪਤ ਹੋਈ, ਉੱਥੇ ਹੀ ਗੁਰਿਆਈ ਗੱਦੀ ਆਪ ਜੀ ਨੂੰ ਮਿਲੀ ਸੀ। ਸ਼੍ਰੀ ਗੋਇੰਦਵਾਲ ਸਾਹਿਬ ਆਪ ਜੀ ਗਏ ਅਤੇ ਉਹ ਦਿਨ ਵੀ ਆਇਆ ਜਿਸ ਦਿਨ ਦਾ ਸਭ ਨੂੰ ਪਤਾ ਸੀ ਕਿ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਸੱਚਖੰਡ ਪਿਆਨਾ ਕਰ ਜਾਣਾ। ਭਾਦਰੋਂ ਸੁਦੀ ਤੀਜ ਬਿਕਰਮੀ ਸੰਮਤ 1638 ਨੂੰ, ਭਾਦਰੋਂ ਸੁਦੀ ਤੀਜ ਅਗਰ ਈਸਵੀ ਸਨ ਦੇਖਿਆ ਜਾਏ 1 ਸਤੰਬਰ 1581 ਬਣਦਾ, ਸਤਿਗੁਰੂ ਜੀ ਨੇ ਸਾਰੀ ਸੰਗਤ ਨੂੰ ਬੁਲਾਇਆ, ਦੀਵਾਨ ਭਰਿਆ ਹੋਇਆ, ਸਤਿਗੁਰੂ ਜੀ ਸੰਗਤ ਦੇ ਵਿੱਚ ਬੈਠ ਗਏ। ਸੰਗਤ ਵਿੱਚ ਬੈਠ ਕੇ ਗੁਰੂ ਜੀ ਨੇ ਅੰਤਿਮ ਉਪਦੇਸ਼ ਜੋ ਸੰਗਤ ਨੂੰ ਦਿੱਤਾ, ਸ਼੍ਰੀ ਗੁਰੂ ਅਰਜਨ ਦੇਵ ਜੀ ਕੋਲ ਬੈਠੇ ਹਨ, ਸੰਗਤ ਨੂੰ ਆਖਿਆ, ਸੰਗਤ ਜੀ ਸ਼੍ਰੀ ਗੁਰੂ ਅਰਜਨ ਦੇਵ ਔਰ ਮੇਰੇ ਵਿੱਚ ਭੇਦ ਕੋਈ ਨਹੀਂ ਹੈ, ਫਰਕ ਨਾ ਜਾਣਿਓ, ਜਿਸ ਤਰ੍ਹਾਂ ਸਾਡਾ ਵਚਨ ਮੰਨਦੇ ਸੀ ਇਸੇ ਤਰ੍ਹਾਂ ਇਹਨਾਂ ਦਾ ਵਚਨ ਮੰਨਣਾ ਹੈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਵੀ ਕੁਝ ਵਚਨ ਵਿਲਾਸ ਹੋਏ, ਸਾਡੇ ਚਲੇ ਜਾਣ ਤੋਂ ਬਾਅਦ ਰੋਵਣਾ ਨਹੀਂ, ਉਤਸ਼ਾਹ ਨਹੀਂ ਘਟਾਉਣਾ, ਦੁਖੀ ਨਹੀਂ ਹੋਣਾ, ਹੰਝੂ ਨਹੀਂ ਸੁੱਟਣੇ, ਸਾਰੀ ਸੰਗਤ ਨੂੰ ਉਪਦੇਸ਼ ਦਿੱਤਾ। ਬਾਬਾ ਬੁੱਢਾ ਜੀ ਨਾਲ ਵਚਨ ਵਿਲਾਸ ਹੋਏ ਔਰ ਤਾਂ ਉਸ ਵੇਲੇ ਸਤਿਕਾਰਯੋਗ ਧੰਨ ਧੰਨ ਮਾਤਾ ਭਾਨੀ ਜੀ ਨੇ ਹੱਥ ਜੋੜੇ, ਹੇ ਪਤੀ ਗੁਰਦੇਵ, ਮੇਰਾ ਵੀ ਮਨ ਕਰਦਾ ਹੈ ਕਿ ਮੈਂ ਵੀ ਆਪ ਜੀ ਦੇ ਨਾਲ ਹੀ ਸੱਚਖੰਡ ਪਿਆਨਾ ਕਰ ਜਾਵਾਂ, ਕਿਉਂਕਿ ਪਿਰਥੀ ਚੰਦ ਬੜਾ ਝਗੜਾ ਕਰਦਾ ਹੈ, ਇਹਨੇ ਹਟਣਾ ਨਹੀਂ, ਇਹਨੇ ਕੱਟਣਾ ਨਹੀਂ, ਮੈਨੂੰ ਵੀ ਆਪ ਜੀ ਆਪਣੇ ਨਾਲ ਹੀ ਲੈ ਜਾਓ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਤਿਕਾਰਯੋਗ ਮਾਤਾ ਭਾਨੀ ਜੀ ਆਪਣੇ ਧਰਮ ਪਤਨੀ ਜੀ ਨੂੰ ਆਖਿਆ ਕਿ ਪਤੀ ਅਤੇ ਪਤਨੀ ਦਾ ਜਿਹੜਾ ਰਿਸ਼ਤਾ ਹੈ ਇਹ ਸਰੀਰ ਹੀ ਦੋ ਨੇ ਪਰ ਜੋਤ ਇੱਕ ਹੈ, ਬਾਣੀ ਵਿੱਚ ਵੀ ਲਿਖਿਆ ਨਾ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀ ਐਸ ਹੋਏ, ਪਰ ਤੁਹਾਡੀ ਪ੍ਰਾਲਬਧ ਹਜੇ ਬਾਕੀ ਹੈ, ਤੁਸੀਂ ਆਪਣੇ ਸਪੁੱਤਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਰਹਿ ਕੇ ਗੁਰਸਿੱਖਾਂ ਦੀ ਗੁਰਸਿੱਖੀ ਦੀ ਸੇਵਾ ਕਰੋ, ਗੁਰਮਤ ਦਾ ਪ੍ਰਚਾਰ ਕਰੋ, ਔਰ ਜੇਕਰ ਦੁਸ਼ਟ ਕੋਈ ਇਸ ਤਰ੍ਹਾਂ ਦੀ ਕਾਰਵਾਈ ਕਰਦੇ ਹਨ ਤੇ ਉਹਨਾਂ ਦਾ ਡਟ ਕੇ ਸਾਹਮਣਾ ਵੀ ਕਰਨਾ, ਵਿਰੋਧ ਵੀ ਕਰਨਾ ਹੈ। ਐਸੇ ਵਚਨ ਗੁਰੂ ਜੀ ਨੇ ਕਹਿ ਕੇ ਤੇ ਫਿਰ ਸਾਰੀ ਸੰਗਤ ਨੂੰ ਆਖਿਆ, ਸਾਡੇ ਜਾਣ ਤੋਂ ਬਾਅਦ ਰੋਵਣਾ ਨਹੀਂ। ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਜੋ ਗੁਰੂ ਅਮਰਦਾਸ ਜੀ ਦਾ ਵਚਨ ਸੀ ਨਾ ਸੱਦ ਦੇ ਅੰਦਰ, ਉਹੀਓ ਵਚਨ ਫੁਰਮਾ ਕੇ ਆਖਿਆ, ਸਾਡੇ ਪਿੱਛੋਂ ਰੋਣਾ ਨਹੀਂ, ਕੀਰਤਨ ਕਰਨਾ। ਫਿਰ ਜੋ ਪਹਿਲੇ ਸਤਿਗੁਰੂ ਕਰਦੇ ਸਨ ਉਸੇ ਤਰੀਕੇ ਆਪ ਜੀ ਨੇ ਕੁਸ਼ਾਸਨ ਕਰਵਾ ਲਿਆ ਧਰਤੀ ਦੇ ਉੱਤੇ, ਔਰ ਆਪ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਜਪਜੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਿਆ, ਚਰਨਾਂ ਦਾ ਧਿਆਨ ਧਰ ਕੇ ਆਪ ਜੀ ਲੇਟ ਗਏ, ਆਪਣੇ ਮੁੱਖ ਦੇ ਉੱਤੇ ਆਪ ਨੇ ਕੱਪੜਾ ਲੈ ਲਿਆ, ਕੱਪੜਾ ਲੈ ਕੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸਾਰੀ ਸੰਗਤ ਵੇਖ ਰਹੀ ਹੈ, ਵੇਖਦਿਆਂ ਵੇਖਦਿਆਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਆਪਣੀ ਜੋਤ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਵਿੱਚ ਸਮਾ ਗਏ, ਜਿਸ ਦਿਨ ਦੀ ਯਾਦ ਵਿੱਚ ਅੱਜ ਅਸੀਂ ਬੈਠੇ ਹਾਂ। ਉਸ ਸਮੇਂ ਜਿਹੜੇ ਭੱਟ ਸਨ ਨਾ, ਭੱਟਾਂ ਦੇ ਵਿੱਚੋਂ ਇੱਕ ਭੱਟ ਹੈ ਜਿਹਦਾ ਨਾਮ ਹੈ ਭੱਟ ਹਰਬੰਸ, ਉਹ ਉੱਥੇ ਸ਼ਾਮਿਲ ਸੀ। ਭੱਟ ਹਰਬੰਸ ਨੇ ਜੋ ਕੁਝ ਵੇਖਿਆ ਉਹਨੇ ਲਿਖਿਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਉਂਦਾ ਹੈ, ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪੈ ਗਏ, ਹਰਬੰਸ ਜਗਤ ਜਸ ਸੰਚਰਿਓ, ਸੋ ਕਵਣ ਕਹਿ ਸ਼੍ਰੀ ਗੁਰ ਮੋਇਓ। ਉਹ ਕਹਿੰਦੇ ਨੇ ਇਹ ਦੁਨੀਆਂ ਦੇ ਲੋਕੋ, ਕੋਈ ਇਹ ਨਾ ਕਹੋ ਕਿ ਗੁਰੂ ਰਾਮਦਾਸ ਜੀ ਆਮ ਸ਼ਬਦ ਆਪਾਂ ਵਰਤਦੇ ਹਾਂ ਅਕਾਲ ਚਲਾਣਾ ਕਰ ਗਏ ਜਾਂ ਮਰ ਗਏ ਸ਼ਬਦ ਵਰਤਦੇ ਹਾਂ, ਕਹਿੰਦੇ ਨਹੀਂ। ਕੌਣ ਕਹਿੰਦਾ ਕਿ ਗੁਰੂ ਰਾਮਦਾਸ ਜੀ ਚਲੇ ਗਏ? ਉਹ ਤੇ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਜੀ ਵਿੱਚ ਲੀਨ ਹੋ ਗਏ ਤੇ ਅਕਾਲ ਪੁਰਖ ਵਾਹਿਗੁਰੂ ਕੋਲ ਗਏ। ਤੇ ਜਦੋਂ ਆਪ ਜੀ ਨੇ ਇਹ ਪੰਜ ਭੂਤਕ ਸਰੀਰ ਨੂੰ ਛੱਡਿਆ, ਉਹਦੀ ਵਾਰਤਾ ਵੀ ਗੁਰਬਾਣੀ ਵਿੱਚ ਮਿਲਦੀ ਹੈ। ਉਹਦੇ ਬਾਰੇ ਵੀ ਭੱਟ ਸਾਹਿਬਾਨ ਲਿਖਦੇ ਹਨ ਕਿ ਜਦੋਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇੱਥੋਂ ਗਏ ਨਾ, ਤੇ ਉਸ ਵੇਲੇ ਹਰ ਸਿੰਘਾਸਣ ਦੀ ਉਹ ਸ੍ਰੀ ਗੁਰੂ ਤਹਿ ਬੈਸਾਇਓ, ਹਰੀ ਅਕਾਲ ਪੁਰਖ ਵਾਹਿਗੁਰੂ ਨੇ ਸਿੰਘਾਸਣ ਦਿੱਤਾ ਤੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਉੱਥੇ ਬਿਠਾਇਆ। ਰਹਿਸ ਕਰੈ ਸੁਰਦੇਵ ਤੋਹੇ ਜਸ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਪਾਪ ਤਿੰਨ ਭੀਤਰ ਕੰਪੈ, ਕਾਟੇ ਸੋ ਪਾਪ ਤਿੰਨ ਨਰੋ ਕੇ, ਗੁਰੂ ਰਾਮਦਾਸ ਜਿਨ ਪਾਇਓ, ਛਤਰ ਸਿੰਘਾਸਨ ਪ੍ਰਿਥਮੀ ਗੁਰ ਅਰਜਨ ਕੋ ਦੇ ਆਇਓ। ਜਿਸ ਵੇਲੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸੱਚਖੰਡ ਪਿਆਨਾ ਕਰਦੇ ਹਨ, ਉਸ ਵੇਲੇ ਸ੍ਰੀ ਗੁਰੂ ਰਾਮਦਾਸ ਜੀ ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਜਾਂਦੇ, ਵਾਹਿਗੁਰੂ ਜੀ ਨੇ ਆਪ ਆਪਣੇ ਆਸਣ ਤੇ ਬਿਠਾਇਆ, ਆਸਣ ਤੇ ਬਿਠਾ ਕੇ ਸਤਿਕਾਰ ਕੀਤਾ ਔਰ ਦੇਵਤਿਆਂ ਨੇ ਗੁਰੂ ਰਾਮਦਾਸ ਮਹਾਰਾਜ ਦੀ ਜੈ ਜੈਕਾਰ ਕੀਤੀ ਸਾਧ ਸੰਗਤ। ਤੇ ਜਿਨ੍ਹਾਂ ਨੇ ਵੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਜੈ ਜੈਕਾਰ ਕੀਤੀ, ਉਹਨਾਂ ਦੇ ਅੰਦਰਲੇ ਪਾਪ ਕੱਟੇ ਗਏ, ਉਹਨਾਂ ਦੇ ਦੁੱਖ ਕੱਟੇ ਗਏ, ਉਹਨਾਂ ਦੇ ਅੰਦਰੋਂ ਆਸੁਰੀ ਸੰਪਦਾ ਸੀ ਜਿਹੜੀ ਉਹ ਨਾਸ਼ ਹੋ ਗਈ ਸਾਧ ਸੰਗਤ। ਤੇ ਉਹ ਲਿਖਦੇ ਆ ਕਿ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਧਰਤੀ ਦੇ ਉੱਤੇ ਗੁਰਿਆਈ ਗੱਦੀ ਦਾ ਛਤਰ ਆਪਣੇ ਸੁਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦੇ ਦਿੱਤਾ ਤੇ ਆਪ ਸੱਚਖੰਡ ਆ ਗਏ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਫਿਰ ਬਾਬਾ ਬੁੱਢਾ ਜੀ ਨੇ ਸਾਰੀ ਸੰਗਤ ਨੂੰ ਅੰਤਿਮ ਦਰਸ਼ਨ ਕਰਵਾਏ ਔਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਰੀਰ ਦਾ ਸਭ ਤੋਂ ਪਹਿਲਾਂ ਇਸ਼ਨਾਨ ਕਰਵਾਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਨਾਲ ਲੱਗੇ, ਦਹੀਂ ਲਈ ਪਵਿੱਤਰ ਸੁੱਚੀ ਦਹੀਂ ਦੇ ਨਾਲ ਸਤਿਗੁਰੂ ਜੀ ਦੇ ਸੁੰਦਰ ਦਾੜੇ ਦਾ ਇਸ਼ਨਾਨ ਕਰਵਾਇਆ, ਕੇਸਾਂ ਦਾ ਇਸ਼ਨਾਨ ਕਰਵਾਇਆ। ਜਿਸ ਤਰ੍ਹਾਂ ਦੇ ਵਸਤਰ ਆਪ ਪਹਿਨਦੇ ਸਨ, ਉਹ ਵਸਤਰ ਸਤਿਗੁਰੂ ਜੀ ਦੇ ਸਰੀਰ ਦੇ ਉੱਤੇ ਪਹਿਨਾਏ ਗਏ ਔਰ ਸਿੱਖਾਂ ਦੀ ਡਿਊਟੀ ਲਾ ਦਿੱਤੀ ਗਈ ਕਿ ਦਰਿਆ ਦੇ ਕੰਢੇ ਸਾਰੀਆਂ ਵਸਤੂਆਂ, ਚੰਦਨ ਦੀਆਂ ਲੱਕੜਾਂ, ਖੁਸ਼ਬੂਦਾਰ ਵਸਤੂਆਂ, ਤਿਲ, ਘੀ, ਜਿਉਂ ਇਤਿਆਦਿਕ ਜੋ ਚਿਖਾ ਦੇ ਵਿੱਚ ਪਾਇਆ ਜਾਂਦਾ ਉਹ ਸਾਰਾ ਕੁਝ ਮੰਗਾਇਆ ਔਰ ਸੁੰਦਰ ਵਿਮਾਨ ਤਿਆਰ ਕੀਤਾ ਗਿਆ ਸਾਧ ਸੰਗਤ। ਸੁੰਦਰ ਵਿਮਾਨ ਦੇ ਵਿੱਚ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਸੋਹਣੇ ਸਰੀਰ ਨੂੰ ਰੱਖਿਆ ਗਿਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਾਨੀਆਂ ਦੇ ਵਿੱਚੋਂ ਸਭ ਤੋਂ ਅੱਗੇ ਲੱਗੇ ਔਰ ਰਾਗੀ ਜਥੇ ਕੀਰਤਨੀਏ ਰਬਾਬੀ ਸਾਧ ਸੰਗਤ ਬੈਰਾਗਮਈ ਬਾਣੀ ਦਾ ਕੀਰਤਨ ਕਰਦੇ ਅੱਗੇ ਅੱਗੇ ਜਾ ਰਹੇ ਹਨ। ਆਪ ਮੁਹਾਰੇ ਸੰਗਤਾਂ ਦੇ ਮੁੱਖੋਂ ਅੰਮ੍ਰਿਤਮਈ ਬਾਣੀ ਦੇ ਬੋਲ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ, ਸਾਰੀਆਂ ਸੰਗਤਾਂ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਕਰਦੀਆਂ ਜਾ ਰਹੀਆਂ ਨੇ। ਉਸ ਵੇਲੇ ਸਤਿਗੁਰੂ ਜੀ ਦੇ ਪਵਿੱਤਰ ਸਰੀਰ ਨੂੰ ਜਾ ਕੇ ਬਿਆਸ ਦਰਿਆ ਦੇ ਕੰਢੇ ਦੇ ਉੱਤੇ ਸਤਸੰਗ ਜੀ ਉਸ ਪਵਿੱਤਰ ਚਿਖਾ ਦੇ ਉੱਤੇ ਸੁਭਾਇਮਾਨ ਕਰ ਦਿੱਤਾ ਗਿਆ। ਫਿਰ ਚੰਦਨ ਦੀਆਂ ਲੱਕੜਾਂ ਉੱਤੇ ਸਜਾ ਕਰਕੇ ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੇ ਸਤਸੰਗ ਸਤਿਗੁਰਾਂ ਦੇ ਪਵਿੱਤਰ ਸਰੀਰ ਨੂੰ ਅਗਨ, ਜਿਹਨੂੰ ਆਪਾਂ ਕਹਿੰਦੇ ਹਾਂ ਨਾ ਚੰਡੀ ਦੇਣੀ ਜਾਂ ਚੰਡਾ ਦੇਣਾ, ਜੋ ਅੰਤਿਮ ਸੰਸਕਾਰ ਸੀ ਉਹ ਕੀਤਾ। ਉੱਥੇ ਬੈਠੇ ਗੁਰੂ ਕੇ ਸਿੱਖ ਬਾਣੀ ਪੜ੍ਹਦੇ ਰਹੇ ਅਤੇ ਫਿਰ ਇਸ ਤਰੀਕੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਰਲੀ, ਸੰਪੂਰਨ ਥੀ ਆਰਾਮ, ਆਪਣੀ ਜੋਤ ਨੂੰ ਜੋਤ ਵਿੱਚ ਰਲਾ ਗਏ। ਸਤਿਗੁਰੂ ਜੀ ਦੇ ਜਾਣ ਤੋਂ ਬਾਅਦ ਤਿੰਨ ਦਿਨ ਤੱਕ ਲਗਾਤਾਰ ਤੁਰਕੀ ਬਾਣੀ ਦਾ ਕੀਰਤਨ ਹੁੰਦਾ ਰਿਹਾ। ਗੁਰੂ ਅਮਰਦਾਸ ਮਹਾਰਾਜ ਦੇ ਦਿਉਰੇ ਦੇ ਲਾਗੇ ਹੀ ਇਹ ਸਾਰਾ ਕੁਝ ਹੋਇਆ ਔਰ ਦਸਵੇਂ ਦਿਨ ਸੰਗਤਾਂ ਨੂੰ ਬੁਲਾ ਕੇ ਸਤਿਸੰਗ ਅਰਦਾਸ ਬੇਨਤੀ ਹੋਈ ਔਰ ਜੋ ਪਿਤਾ ਪੁਰਖੀ ਦਸਤਾਰ ਮਿਲਦੀ ਹੈ ਗੁਰਿਆਈ ਗੱਦੀ ਦੀ ਤੇ ਮਿਲ ਗਈ ਸੀ ਸ੍ਰੀ ਅੰਮ੍ਰਿਤਸਰ ਸਾਹਿਬ, ਉਹ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਗਈ ਔਰ ਬਾਬੇ ਪ੍ਰਿਥੀ ਚੰਦ ਨੇ ਵੀ ਬਹੁਤ ਵੱਡਾ ਵਖੇੜਾ ਕੀਤਾ। ਉਹਦੇ ਵਖੇੜਿਆਂ ਦੀ ਪਰਵਾਹ ਨਾ ਕਰਦੇ ਹੋਏ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਿਰ ਗੁਰਿਆਈ ਗੱਦੀ ਦੇ ਉੱਤੇ ਬੈਠ ਕੇ ਸੰਗਤਾਂ ਦਾ ਭਲਾ ਕਰਦੇ ਰਹੇ। ਐਸੇ ਸਤਿਗੁਰੂ ਦੀਨ ਦਿਆਲ ਸ੍ਰੀ ਗੁਰੂ ਰਾਮਦਾਸ ਜੀ ਜੇ ਉਹਨਾਂ ਦੇ ਜੀਵਨ ਸੰਬੰਧੀ ਆਪਾਂ ਵਿਚਾਰ ਆਰੰਭ ਕਰ ਦਈਏ, ਬੜੀਆਂ ਹੀ ਸੂਖਮ ਬਰੀਕ ਬਰੀਕ ਗੱਲਾਂ ਇਤਿਹਾਸ ਦੀਆਂ ਅੱਗੇ ਦੀ ਅੱਗੇ ਆਉਂਦੀਆਂ ਰਹਿੰਦੀਆਂ ਹਨ, ਪਰ ਸੂਖਮ ਸੰਖੇਪ ਰੂਪ ਵਿੱਚ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਸੱਚਖੰਡ ਗਮਨ ਦਿਵਸ ਦੇ ਉੱਤੇ ਅੱਜ ਦੀ ਆਪਾਂ ਵਿਚਾਰ ਕੀਤੀ ਹੈ। ਆਓ ਜੋ ਅੱਜ ਦਾ ਪਾਵਨ ਹੁਕਮਨਾਮਾ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਹੈ ਉਸ ਪਾਵਨ ਹੁਕਮ ਦੀ ਵਿਚਾਰ ਕਰੀਏ ਜੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ।
ਇਹ ਜੋ ਪਾਵਨ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ 706 ਅੰਗ ਦੇ ਉੱਤੇ ਸਵਾਇਮਾਨ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਚਮ ਪਾਤਸ਼ਾਹ ਗੁਰਦੇਵ, ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਬਾਣੀ ਜਿਹਨੂੰ ਜੈਤ ਸ੍ਰੀ ਕੀ ਵਾਰ ਕਿਹਾ ਜਾਂਦਾ ਹੈ। ਇਹ ਵਾਰ ਹੈ, ਵਾਰ ਦੀ ਦੂਜੀ ਪੌੜੀ ਔਰ ਉਹਦੇ ਨਾਲ ਲੱਗਦਾ ਸਲੋਕ ਅਸੀਂ ਵਿਚਾਰਨਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਵਾਰ ਦੀ ਤੀਜੀ ਪੌੜੀ ਹੈ ਇਹ। ਤੀਜੀ ਪੌੜੀ ਦੋ ਪੌੜੀਆਂ ਇਹਦੀਆਂ ਪਹਿਲਾਂ ਹੋ ਚੁੱਕੀਆਂ, ਕੁੱਲ ਇਸ ਦੀਆਂ 20 ਪੌੜੀਆਂ ਹਨ ਇਸ ਵਾਰ ਦੀਆਂ। ਇਸ ਵਾਰ ਬਾਰੇ ਵੀ ਜਦੋਂ ਪੁਰਾਤਨ ਗ੍ਰੰਥਾਂ ਨੂੰ ਪੜ੍ਹਦੇ ਹਾਂ ਨਾ ਜੀ, ਹੁਣ ਤਾਂ ਆਪਾਂ ਹੌਲੀ 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 ਬਾਣੀ ਤੋਂ ਘੱਟਦੇ 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 ਹੀ ਜਾਂਦੇ ਹਾਂ। ਪਹਿਲਾਂ ਗੁਰਸਿੱਖ ਸਹਿਜ ਪਾਠ ਕਰਿਆ ਕਰਦੇ ਸਨ, ਕਈ ਕਈ ਦਿਨ ਘਰ ਦੇ ਵਿੱਚ ਸਹਿਜ ਪਾਠ ਹੋਣਾ, ਆਪ ਸਹਿਜ ਪਾਠ ਕਰਨਾ, ਫਿਰ ਹੌਲੀ ਹੌਲੀ ਸ਼੍ਰੀ ਅਖੰਡ ਪਾਠ ਸਾਹਿਬ ਵੀ ਕਰਨ ਲੱਗੇ। ਭਾਵੇਂ ਕਿ ਅਖੰਡ ਪਾਠ ਸਾਹਿਬ ਦੀ ਜਦੋਂ ਇਤਿਹਾਸ ਨੂੰ ਪੜ੍ਹਦੇ ਹਾਂ, ਪਹਿਲੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਇਤਿਹਾਸ ਜਦੋਂ ਪੜ੍ਹੀਏ ਨਾ, ਤੇ ਦਮਦਮੀ ਟਕਸਾਲ ਵੱਲੋਂ ਜੋ ਪਾਠਾਂ ਦੇ ਜੋ ਸਹਿਜ ਪਾਠ ਕਰਦੇ ਜਾਂ ਅਖੰਡ ਪਾਠ ਕਰਦੇ ਸੰਥਿਆ ਕਰਦੇ ਗੁਰਬਾਣੀ ਪਾਠ ਦਰਪਣ, ਉਸ ਤੋਂ ਪਹਿਲਾਂ ਗੁਰਬਾਣੀ ਪਾਠ ਦਰਸ਼ਨ ਉਹਨੂੰ ਕਿਹਾ ਜਾਂਦਾ ਸੀ, ਉਹਨੂੰ ਪੜ੍ਹਾਂਗੇ ਤੇ ਉਹਦੇ ਵਿੱਚ ਇਹ ਲਿਖਿਆ ਹੈ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੌਵੇਂ ਗੁਰਦੇਵ ਮਹਾਰਾਜ ਜੀ ਨੇ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਤ੍ਰਿਵੇਣੀ ਘਾਟ ਇਲਾਹਾਬਾਦ ਕਰਵਾਇਆ। ਉਹ ਜਿਹੜਾ ਸਰੂਪ ਗੁਰੂ ਜੀ ਦੇ ਕੋਲ ਸੀਗਾ, ਉਹ ਸਰੂਪ ਸਾਧ ਸੰਗਤ ਜੀ ਸ਼੍ਰੀ ਪਟਨਾ ਸਾਹਿਬ ਰਿਹਾ। ਸੰਨ 1984 ਤੱਕ ਉਹ ਪਟਨਾ ਸਾਹਿਬ ਸਰੂਪ ਸੀ, ਪਰ 1984 ਦੇ ਵਿੱਚ ਜਦੋਂ ਹੁੱਲੜਵਾਜ਼ਾਂ ਨੇ ਦੰਗਾਬਾਜ਼ਾਂ ਨੇ ਸਿੱਖ ਨਸ਼ਲਕੁਸ਼ੀ ਕੀਤੀ, ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਕਈ ਸ਼ਹਿਰਾਂ ਦੇ ਵਿੱਚ ਬਹੁਤ ਹੀ ਘਿਨਾਉਣੇ ਪਾਪ ਕੀਤੇ, ਉਹਨਾਂ ਦਿਨਾਂ ਦੇ ਵਿੱਚ ਹੀ ਵੱਖੋ ਵੱਖਰੀਆਂ ਥਾਵਾਂ 'ਤੇ ਬਹੁਤ ਵੱਡੇ ਹਮਲੇ ਸਿੱਖਾਂ ਦੇ ਉੱਤੇ ਕੀਤੇ। ਜਦੋਂ ਬਿਹਾਰ ਦੇ ਵਿੱਚ ਸਿੱਖਾਂ ਦੇ ਉੱਤੇ ਹਮਲੇ ਹੋਏ, ਉਸ ਸਮੇਂ ਜੋ ਗੁਰਦੁਆਰਾ ਸ਼੍ਰੀ ਗਾਏ ਘਾਟ ਹੈ, ਗਊ ਘਾਟ ਵੀ ਕਹਿੰਦੇ, ਉੱਥੇ ਪਾਵਨ ਸਰੂਪ ਸੁਸ਼ੋਭਿਤ ਸੀ, ਉੱਥੋਂ ਉਸ ਪਾਵਨ ਸਰੂਪ ਨੂੰ ਕੱਢ ਕੇ ਉਹਨੂੰ ਅਗਨ ਭੇਟ ਕਰ ਦਿੱਤਾ ਗਿਆ। ਸਾਧ ਉਸ ਸਰੂਪ ਨੂੰ ਅੱਗ ਲਾ ਦਿੱਤੀ ਗਈ, ਉਹ ਸਰੂਪ ਮੁੜ ਕੇ ਤਾਂ ਨਹੀਂ ਹੱਥ ਲੱਗਿਆ, ਉਹ ਸਰੂਪ ਸੀਗਾ ਉੱਥੇ। ਅਤੇ ਦੂਜਾ ਸ਼੍ਰੀ ਅਖੰਡ ਪਾਠ ਸਾਹਿਬ ਦਾ ਜ਼ਿਕਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚ ਮਿਲਦਾ ਹੈ। ਜਦੋਂ ਸ਼੍ਰੀ ਦਮਦਮਾ ਸਾਹਿਬ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ ਕੀਤੀ, ਆਪ 18-10-20 ਤੱਕ ਇੱਕ ਓਅੰਕਾਰ ਤੋਂ ਲੈ ਕੇ ਬਾਣੀ ਉਚਾਰਨ ਕੀਤੀ, ਉਹਦੇ ਅਰਥ ਕਰਾਏ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਸਾਹਿਬਾਨ ਹੋਣਾ ਨੂੰ, ਹੋਰ ਵੀ ਗੁਰੂ ਕਿਆ ਸਿੱਖਾਂ ਨੂੰ ਵਿਦੇਹ ਮੁਕਤ ਕੀਤਾ। ਉਸ ਤੋਂ ਸਾਰੀ ਸੰਪੂਰਨਤਾ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਐਡ ਕਰਨ ਤੋਂ ਬਾਅਦ ਫਿਰ ਇੱਕ ਅਖੰਡ ਪਾਠ ਸਾਹਿਬ ਕੀਤਾ। ਜੇ ਪੜ੍ਹਨਾ ਹੋਵੇ ਤਾਂ ਪ੍ਰਿੰਸੀਪਲ ਸਤਵੀਰ ਸਿੰਘ ਹੋਣਾ ਦੀ ਲਿਖੀ ਪੁਸਤਕ ਪੁਰਖ ਭਗਵੰਤ ਪੜ੍ਹਿਓ, ਉਹਦੇ ਵਿੱਚ ਉਹਨਾਂ ਹਵਾਲੇ ਦਿੱਤੇ ਆ ਕਈ ਸਾਰੇ, ਕਿੱਥੋਂ ਕਿੱਥੋਂ ਉਹਨਾਂ ਹਵਾਲੇ ਲਏ। ਸੋ ਬਾਅਦ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ 'ਤੇ ਵੀ ਆਪਾਂ ਆਏ, ਚੱਲਦਾ ਰਿਹਾ, ਹੁਣ ਵੀ ਕਰਦੇ ਹਾਂ, ਪਰ ਹੌਲੀ ਹੌਲੀ ਅਸੀਂ ਅਖੰਡ ਪਾਠ ਸਾਹਿਬ ਤੋਂ ਵੀ ਘੱਟਦੇ ਘੱਟਦੇ ਸਾਧ ਸੰਗਤ ਜੀ ਹੁਣ ਸੁਖਮਨੀ ਸਾਹਿਬ 'ਤੇ ਆ ਗਏ। ਸੁਖਮਨੀ ਸਾਹਿਬ ਦਾ ਪਾਠ ਹੌਲੀ ਹੌਲੀ ਸੁਖਮਨੀ ਸਾਹਿਬ ਤੋਂ ਵੀ ਥੱਲੇ ਨਾ ਘੱਟ ਜਾਇਓ, ਮੈਨੂੰ ਇਸ ਗੱਲ ਦਾ ਡਰ ਹੈ। ਭਾਵੇਂ ਕਿ ਗੁਰਬਾਣੀ ਦੀ ਕੋਈ ਇੱਕ ਪੌੜੀ ਵੀ ਪੜ੍ਹ ਲਵੇ ਉਹ ਵੀ ਲਾਭਦਾਈ ਹੈ, ਕੋਈ ਮੂਲ ਮੰਤਰ ਗੁਰਮੰਤਰ ਵੀ ਕਰ ਲਵੇ 5 ਵਾਰ ਉਹ ਵੀ ਲਾਭਕਾਰੀ ਹੈ, ਪਰ ਗੁਰੂ ਕੇ ਸਿੱਖੋ ਗੁਰਸਿੱਖਾਂ ਦੇ ਅੰਦਰੋਂ ਬਾਣੀ ਪੜ੍ਹਨ ਦਾ ਰੁਝਾਨ ਨਹੀਂ ਘਟਣਾ ਚਾਹੀਦਾ, ਅਗਰ ਘਟੇ ਤੇ ਇਹ ਦੁੱਖਦਾਈ ਹੈ। ਕਿਉਂਕਿ ਗੁਰੂ ਰਾਮਦਾਸ ਜੀ ਦੇ ਵਚਨ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਇਹ ਮੈਂ ਗੱਲ ਤਾਂ ਕਰ ਰਿਹਾ, ਇਹ ਜਿਸ ਵਾਰ ਦੀ ਪੌੜੀ ਦਾ ਅੱਜ ਆਪਾਂ ਇਹ ਸਰੂਪ ਦੇ ਦਰਸ਼ਨ ਕਰ ਰਹੇ ਹਾਂ ਨਾ, ਇਹ ਜੈਤ ਸ੍ਰੀ ਕੀ ਵਾਰ ਪਹਿਲਾਂ ਜਦੋਂ ਕਿਤੇ ਗੁਰੂ ਕੇ ਸਿੱਖ ਸੱਚਖੰਡ ਪਿਆਨਾ ਕਰਦੇ ਸਨ, ਉਦੋਂ ਉਹਨਾਂ ਦੇ ਅੰਤਿਮ ਸਮੇਂ ਦੇ ਉੱਤੇ ਇਸ ਪੌੜੀ ਦੀਆਂ ਦੋ ਪੌੜੀਆਂ ਦੀ ਵਿਆਖਿਆ ਕੀਤੀ ਜਾਂਦੀ ਸੀ। ਸਹਿਸਕ੍ਰਿਤੀ ਦੇ ਕੁਝ ਸਲੋਕ ਸ਼ਾਮਾਂ ਨੂੰ ਔਰ ਸਵੇਰ ਨੂੰ ਜੈਤ ਸ੍ਰੀ ਦੀ ਵਾਰ ਦੀਆਂ ਦੋ ਪੌੜੀਆਂ ਦੀ ਵਿਆਖਿਆ ਰੋਜ਼ ਕਥਾ ਦੇ ਰੂਪ ਵਿੱਚ ਕੀਤੀ ਜਾਂਦੀ ਔਰ ਦਸਵੇਂ ਦਿਨੇ ਦੇ ਭੋਗ ਪਾਏ ਜਾਂਦੇ ਸਨ ਸਾਧ ਸੰਗ। ਮੈਂ ਦੋ ਸਿੰਘ ਸਾਹਿਬਾਨ ਦੇ ਇਹ ਦੇਖਿਆ, ਮਾਣਯੋਗ ਸਿੰਘ ਸਾਹਿਬ ਗਿਆਨੀ ਤ੍ਰਿਲੋਚਨ ਸਿੰਘ ਜੀ ਜੋ ਜਥੇਦਾਰ ਸਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ, ਜਿਸ ਵੇਲੇ ਮਾਣਯੋਗ ਸਿੰਘ ਸਾਹਿਬ ਸੱਚਖੰਡ ਪਿਆਨਾ ਕੀਤੇ, ਉਹਨਾਂ ਦੇ ਸੱਚਖੰਡ ਪਿਆਨੇ ਤੋਂ ਬਾਅਦ ਇਹ ਜੋ ਗੁਰਮਰਿਆਦਾ ਸੀ ਇਹ ਪੂਰੀ ਹੋਈ। ਉਹਦੇ ਉੱਤੇ ਕਥਾ ਵੀ ਅੱਜ ਕੱਲ੍ਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਾਣਯੋਗ ਸਿੰਘ ਸਾਹਿਬ ਹਨ ਗਿਆਨੀ ਗੁਰਮਿੰਦਰ ਸਿੰਘ ਸਾਹਿਬ, ਉਹਨਾਂ ਨੇ ਇਸ ਵਾਰ ਦੀ ਔਰ ਸਹਿਸਕ੍ਰਿਤੀ ਦੀ ਕਥਾ ਉਹਨਾਂ ਦੇ ਗ੍ਰਹਿ ਵਿਖੇ ਕੀਤੀ। ਫਿਰ ਮਾਣਯੋਗ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਸਾਹਿਬ ਜੋ ਲਗਭਗ 13 ਸਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮਾਣਯੋਗ ਹੈੱਡ ਗ੍ਰੰਥੀ ਸਿੰਘ ਸਾਹਿਬਾਨ ਰਹੇ, ਮਹਾਨ ਵਿਦਵਾਨ ਜਿਨ੍ਹਾਂ ਲਗਭਗ 18 ਪੁਸਤਕਾਂ ਪੰਥ ਦੀ ਝੋਲੀ ਪਾਈਆਂ, ਉਹ ਜਿਸ ਵੇਲੇ ਸੱਚਖੰਡ ਪਿਆਨਾ ਕੀਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜਥੇਦਾਰ ਸਨ। ਦਾਸ ਉਹਨਾਂ ਦਿਨਾਂ ਵਿੱਚ ਉੱਥੇ ਸੇਵਾ ਨਿਭਾ ਰਿਹਾ ਸੀ। ਉਹਨਾਂ ਦਿਨਾਂ ਵਿੱਚ ਅਸੀਂ ਖੁਦ ਉਹਨਾਂ ਦੇ ਜੋ ਚਲਾਉਣੇ ਤੋਂ ਬਾਅਦ ਸ੍ਰੀ ਸਹਿਜ ਪਾਠ ਉਹਨਾਂ ਦੇ ਗ੍ਰਹਿ ਵਿਖੇ ਰੱਖੇ, ਉਹਦੇ ਵਿੱਚ ਸਹਿਸਕ੍ਰਿਤੀ ਦੀ ਬਾਣੀ ਦੇ ਸਲੋਕਾਂ ਦੀ ਕਥਾ ਹੋਈ ਔਰ ਜੈਤ ਸ੍ਰੀ ਦੀ ਵਾਰ ਦੀ ਕਥਾ ਹੁੰਦੀ ਰਹੀ। ਪ੍ਰਸਾਦ ਸੰਗਤ, ਗੁਰਬਾਣੀ ਦੀ ਕਥਾ, ਗੁਰਬਾਣੀ ਦੀ ਵਿਚਾਰ, ਗੁਰਬਾਣੀ ਨੂੰ ਪੜ੍ਹਨਾ, ਗੁਰਬਾਣੀ ਨੂੰ ਵਿਚਾਰਨਾ ਗੁਰਸਿੱਖਾਂ ਦੇ ਜੀਵਨ ਦਾ ਅੰਗ ਹੈ। ਹੌਲੀ 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 ਬਹਿਮ ਬਹਿਮ ਕਹਿ ਕੇ, ਭਰਮ ਭਰਮ ਕਹਿ ਕੇ, ਸਾਧ ਸੰਗਤ ਜੀ ਗੁਰਬਾਣੀ ਨਾ ਛੱਡੀਏ, ਇਹ ਬੇਨਤੀ ਹੈ। ਗੁਰਬਾਣੀ ਜਿੰਨੀ ਪੜ੍ਹੀ ਜਾਏ ਗਾਈ ਜਾਏ ਗੁਰਬਾਣੀ ਨੇ ਸਾਡਾ ਭਲਾ ਕਰਨਾ ਹੈ। ਇਹ ਜੈਤ ਸ੍ਰੀ ਕੀ ਵਾਰ ਇਸ ਪੱਖੋਂ ਵੀ ਹੈ ਔਰ ਦੂਜਾ ਇਸ ਦਾ ਮਹੱਤਵ ਇਹ ਵੀ ਹੈ, ਸੰਪਰਦਾਇ ਵਿਦਵਾਨ ਜਦੋਂ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਕਰਦੇ ਹਨ ਨਾ, ਅਤੇ ਜਦੋਂ ਮੱਧ ਭਾਗ ਉੱਤੇ ਜਿਹਨੂੰ ਕਹਿੰਦੇ ਆ ਪੜ੍ਹਦਿਆਂ ਪੜ੍ਹਦਿਆਂ ਆਉਂਦੇ, ਅਤੇ ਜਦੋਂ ਜੈਤ ਸ੍ਰੀ ਕੀ ਵਾਰ ਦੀ ਆਰੰਭਤਾ ਹੁੰਦੀ, ਉਦੋਂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਆਰੰਭ ਕੀਤੀ ਜਾਂਦੀ ਹੈ। ਸੋ ਇਸ ਤਰੀਕੇ ਇਹ ਪੁਰਾਤਨ ਮਰਿਆਦਾ ਅਨੁਸਾਰ ਆਉਂਦੀ ਸੀ। ਅਸਲ ਰੂਪ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਬਾਣੀ ਕਾਂਸ਼ੀ ਤੋਂ ਆਏ ਇੱਕ ਵਿਜੈ ਰਾਮ ਨਾਂ ਦੇ ਪੰਡਿਤ ਨੂੰ ਉਪਦੇਸ਼ ਦਿੰਦਿਆਂ ਉਹਨੇ ਪੁੱਛਿਆ ਸੀ, ਮਹਾਰਾਜ ਅਸੀਂ ਤੇ ਗਰੜ ਪੁਰਾਣ ਇਤਿਹਾਦਕ ਪ੍ਰਾਣੀ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਪੜ੍ਹਦੇ ਹਾਂ ਸੁਣਦੇ ਹਾਂ, ਤੁਹਾਡੇ ਤੋਂ ਬਾਅਦ ਕੀ ਹੈ? ਤਾਂ ਗੁਰੂ ਜੀ ਨੇ ਇਹ ਬਾਣੀ ਉਚਾਰਨ ਕਰਕੇ ਉਹਨੂੰ ਉਪਦੇਸ਼ ਦਿੱਤਾ ਸੀ। ਇਹਦੇ ਵਿੱਚ ਸਤਿਗੁਰੂ ਜੀ ਹੁਣ ਕੀ ਕਹਿ ਰਹੇ ਨੇ ਸਲੋਕ ਦੇ ਅੰਦਰ, ਮਨ ਇੱਛਾ ਦਾਨ ਕਰਨ, ਹੇ ਭਾਈ ਉਹ ਅਕਾਲ ਪੁਰਖ ਮਨ ਇੱਛਤ ਦਾਨ ਦੇਣ ਵਾਲਾ ਹੈ। ਤੇਰੇ ਮਨ 'ਚ ਕੀ ਇੱਛਾ? ਤੇਰੇ ਮਨ 'ਚ ਬ੍ਰਹਮ ਗਿਆਨ ਦੀ ਦਾਤ ਲੈਣ ਦੀ ਇੱਛਾ, ਉਹ ਵੀ ਮਿਲ ਜਾਏਗੀ। ਤੇਰੇ ਮਨ ਵਿੱਚ ਇਹ ਇੱਛਾ ਵੀ ਮੈਂ ਅੱਗੇ ਲੋਕਾਂ ਨੂੰ ਦਾਨ ਕਰਾਂ, ਐਡਾ ਵੱਡਾ ਹੋ ਜਾਵਾਂ, ਉਹ ਵੀ ਤੈਨੂੰ ਬਣਾ ਦਏਗਾ। ਉਹ ਵਾਹਿਗੁਰੂ ਮਨ ਦੀਆਂ ਇੱਛਾ ਪੂਰੀਆਂ ਕਰਨ ਵਾਲਾ ਹੈ ਔਰ ਸਾਰੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ।
ਖੰਡਨ ਕਲ ਕਲੇਸ਼ ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ।
ਉਹ ਵਾਹਿਗੁਰੂ ਖੰਡਨ ਕਰਨ ਵਾਲਾ ਹੈ ਜੀਵ ਦੇ। ਕਲਯੁਗ ਦੇ ਵਿੱਚ ਪਏ ਜਿਹੜੇ ਕਲੇਸ਼ ਹਨ, 5 ਪ੍ਰਕਾਰ ਦੇ ਕਲੇਸ਼ ਲਿਖੇ ਹੈ, ਅਵਿਦਿਆ, ਅਸਮਤਾ, ਅਭਿਨਵੇਸ਼, ਰਾਗ, ਦੁਐਸ਼। ਅਵਿਦਿਆ, ਆਪਣੀ ਆਤਮਾ ਦੀ ਜਾਣਕਾਰੀ ਨਾ ਹੋਣੀ, ਸਾਖਿਆਤਕਾਰਤਾ ਨਾ ਹੋਣੀ, ਅਸਮਤਾ ਹੋਣੀ, ਸਾਧ ਸੰਗ ਜੀਵਾਂ ਦੇ ਵਿੱਚ ਸਭ ਨੂੰ ਸਮਾਨ ਨਾ ਵੇਖਣਾ। ਅਭਿਨਵੇਸ਼ ਹੁੰਦਾ ਹੱਠ ਕਰਨਾ, ਸ਼ਾਸਤਰ ਗੁਰੂ ਦੀ ਆਗਿਆ ਦੇ ਖਿਲਾਫ ਜਾ ਕੇ ਉਹਨਾਂ ਕਰਮਾਂ ਨੂੰ ਕਰਨਾ ਜਿਹੜੇ ਕਰਮਾਂ ਨੂੰ ਨਾ ਕਰਨ ਲਈ ਗੁਰੂ ਨੇ ਰੋਕਿਆ ਹੈ, ਵਰਜਿਤ ਕੀਤਾ ਹੈ, ਉਹ ਕੰਮ ਵੀ ਕਰਨਾ, ਇਹਨੂੰ ਅਭਿਨਵੇਸ਼ ਕਹਿੰਦੇ ਆ। ਰਾਗ ਮੋਹ ਨੂੰ ਔਰ ਦੁਐਸ਼ ਈਰਖਾ ਨੂੰ ਕਹਿੰਦੇ ਆ। ਇਹ 5 ਕਲੇਸ਼ ਹਨ ਜੋ ਮਨੁੱਖ ਨੂੰ ਮਨੁੱਖ ਦੇ ਮਨ 'ਤੇ ਪਰਦਾ ਪਾ ਰੱਖਦੇ ਹਨ, ਆਤਮਦਰਸ਼ੀ ਨਹੀਂ ਹੋਣ ਦਿੰਦੇ। ਸਤਿਗੁਰੂ ਜੀ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ, ਹੇ ਜੀਵ ਤੇਰੇ ਕਲਯੁੱਗ ਦੇ ਜਿਹੜੀਆਂ ਕਲਾ ਹਨ, ਝਗੜੇ ਹਨ, ਕਲੇਸ਼ ਹਨ, ਉਹਨਾਂ ਨੂੰ ਕੱਟਣ ਵਾਲਾ ਹੈ, ਤੂੰ ਉਸ ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਉਹ ਤੇਰੇ ਤੋਂ ਕਿਤੇ ਦੂਰ ਨਹੀਂ, ਸਿਮਰਨ ਦੇ ਰਾਹੀਂ ਤੇਰੇ ਆਪਣੇ ਅੰਦਰੋਂ ਹੀ ਪ੍ਰਗਟ ਹੋ ਜਾਵੇਗਾ।
ਹਬ ਰੰਗ ਮਾਣੇ ਜਿਸ ਸੰਗ ਤੈ ਸਿਉਂ ਲਾਈਐ ਨੇਹੋ।
ਕਹਿੰਦੇ ਜਿਸ ਵਾਹਿਗੁਰੂ ਦੀ ਸੰਗਤ ਦੇ ਨਾਲ, ਜਿਸ ਦੇ ਨਾਮ ਜਪਣ ਦੇ ਨਾਲ ਸਾਰੀ ਰੰਗ, ਸਾਰੀਆਂ ਖੁਸ਼ੀਆਂ, ਸਾਰੇ ਸੁੱਖ ਮਿਲਦੇ ਹਨ। ਹੇ ਭਾਈ, ਹੇ ਗੁਰਮੁਖਾ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਦਿਲ ਦਾ ਨੇਹ ਲਾ, ਦਿਲ ਦਾ ਪਿਆਰ ਪਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ।
ਸੋ ਸਹੁ ਬਿੰਦ ਨਾ ਵਿਸਰੋ, ਨਾਨਕ ਜਿਨ ਸੁੰਦਰ ਰਚਿਆ ਦੇਹੋ।
ਸਤਿਗੁਰੂ ਜੀ ਕਹਿੰਦੇ ਉਸ ਵਾਹਿਗੁਰੂ ਨੂੰ ਬਿੰਦ ਮਾਤਰ ਵੀ ਨਾ ਵਿਸਰ। ਬਿੰਦ ਸਮਾਂ ਹੁੰਦਾ ਜਿਵੇਂ ਨਾ ਇੱਕ ਪੱਤਾ ਸੁੱਕਾ ਲੈ ਲਈਏ ਸਾਧ ਸੰਗਤ, ਉਹਦੇ ਵਿੱਚ ਆਪਾਂ ਕੋਈ ਸੂਈ ਮਾਰੀਏ ਤੇ ਉਹਦੇ ਵਿੱਚ ਇੱਕ ਛੋਟੀ ਜਿਹੀ ਆਵਾਜ਼ ਟੱਕ ਦੇਣੇ ਨਿਕਲਦੀ ਹੈ ਨਾ, ਉਨੀ ਕੁ ਆਵਾਜ਼, ਉਨੇ ਕੁ ਸਮੇਂ ਨੂੰ ਬਿੰਦ ਕਹਿ ਦਿੱਤਾ ਜਾਂਦਾ। ਜਾਂ ਅੱਖ ਖੋਲਣ ਜਿੰਨੇ ਸਮੇਂ ਨੂੰ, ਮਹਾਰਾਜ ਕਹਿੰਦੇ ਇੰਨਾ ਕੁ ਸਮਾਂ ਵੀ ਵਾਹਿਗੁਰੂ ਜੀ ਨਹੀਂ, ਵਾਹਿਗੁਰੂ ਜੀ ਨਾ ਵਿਸਰੇ। ਜਿਸ ਉਹ ਕਿਹੜਾ ਵਾਹਿਗੁਰੂ ਜੀ? ਕਹਿੰਦੇ ਜਿਸ ਨੇ ਤੈਨੂੰ ਇਹ ਸੋਹਣਾ ਸੁੰਦਰ ਸਰੀਰ ਦਿੱਤਾ ਬਈ, ਆ ਜਿਸ ਨੇ ਆਹ ਤੈਨੂੰ ਸੋਹਣੀ ਕਾਇਆ ਦਿੱਤੀ, ਜਿਸ ਨੇ ਇਹ ਤੇਰਾ ਸੁੰਦਰ ਸਰੀਰ ਰਚਿਆ ਨਾ, ਉਸ ਵਾਹਿਗੁਰੂ ਨੂੰ ਭੁਲਾ ਨਾ। ਨਿਰਗੁਣ ਯਾਰ ਆਨਿਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭਹੀ ਨਾਲ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨ੍ਹਾਂ ਉਭਾਰਿਆ। ਪੜ੍ਹੋ ਸੁਖਮਨੀ ਸਾਹਿਬ, ਉਹਦੇ ਵਿੱਚ ਸਾਰੇ ਦ੍ਰਿਸ਼ਟਾਂਤ ਦਿੱਤਾ ਗੁਰੂ ਜੀ ਨੇ। ਮਹਾਰਾਜ ਕਹਿੰਦੇ ਉਸ ਵਾਹਿਗੁਰੂ ਨੂੰ ਮਨੋ ਨਾ ਭੁਲਾਓ ਜੀ।
ਪੌੜੀ
ਪੌੜੀ ਵਿੱਚ ਦੱਸ ਰਹੇ ਹਨ,
ਜਿਉ ਪ੍ਰਾਨ ਤਨ ਧਨ ਦੀਆ, ਦਿਨ ਰਸ ਭੋਗ।
ਯਾਦ ਕਰ, ਉਸ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਜਿਉ ਜਣੀ ਜਿੰਦ ਦਿੱਤੀ, ਆ ਜਿੰਦ ਦਿੱਤੀ, ਪ੍ਰਾਣ ਦਿੱਤੇ, ਇਹ ਸਵਾਸ ਦਿੱਤੇ ਤੈਨੂੰ। ਤੇ ਮਹਾਰਾਜ ਕਹਿੰਦੇ ਤੈਨੂੰ ਤਨ ਦਿੱਤਾ, ਸਥੂਲ ਸਰੀਰ ਦਿੱਤਾ, ਔਰ ਤੈਨੂੰ ਵਰਤਣ ਦੇ ਲਈ ਧਨ ਵੀ ਦਿੱਤਾ, ਸਭ ਕੁਝ ਦਿੱਤਾ ਹੈ ਨਾ। ਸਤਿਗੁਰੂ ਜੀ ਕਹਿੰਦੇ ਤੈਨੂੰ ਰਸ ਦਿੱਤੇ ਔਰ ਭੋਗ ਪਦਾਰਥ ਦਿੱਤੇ, ਭੋਗਾਂ ਪਦਾਰਥਾਂ ਨੂੰ ਭੋਗ ਰਿਹਾ ਹੈ।
ਗ੍ਰਹਿ ਮੰਦਰ ਰਥ ਅਸ ਦੀਏ, ਰਚ ਭਲੇ ਸੰਜੋਗ।
ਸਤਿਗੁਰੂ ਜੀ ਕਹਿੰਦੇ ਹੇ ਇਨਸਾਨ, ਜਿਸ ਵਾਹਿਗੁਰੂ ਨੇ ਤੈਨੂੰ ਗ੍ਰਹਿ ਕੱਚੇ ਘਰ ਦਿੱਤੇ, ਮੰਦਰ ਪੱਕੇ ਘਰ ਦਿੱਤੇ, ਤੈਨੂੰ ਸਵਾਰੀ ਕਰਨ ਲਈ ਰਥ ਦਿੱਤੇ, ਘੋੜੇ ਦਿੱਤੇ, ਤੇ ਤੇਰੇ ਭਲਾ ਚਾਹੁਣ ਵਾਲੇ ਸੰਜੋਗੀ ਤੇਰੇ ਨਾਲ ਤੋਰ ਦਿੱਤੇ, ਮਾਤਾ ਪਿਤਾ ਦਿੱਤਾ, ਮਾਂ ਦਿੱਤੀ ਜਿਹੜੀ ਸਾਧ ਸੰਗਤ ਬਿਨਾਂ ਮੰਗਿਆ ਹੀ ਸਭ ਕੁਝ ਸਾਂਭਦੀ ਹੈ, ਪਿਤਾ ਦਿੱਤਾ ਜੋ ਆਪਣੇ ਮੂੰਹ ਦੀ ਚੀਜ਼ ਕੱਢ ਕੇ ਆਪਣੇ ਬੱਚੇ ਨੂੰ ਖਵਾਉਣਾ ਚਾਹੁੰਦਾ, ਆਪ ਭੁੱਖਾ ਰਹਿ ਕੇ ਆਪਣੇ ਬੱਚਿਆਂ ਦੀ ਸੁੱਖ ਲੋੜਦਾ ਹੈ। ਮਹਾਰਾਜ ਕਹਿੰਦੇ ਭਲੇ ਸੰਜੋਗ ਦਿੱਤੇ, ਭਲੇ ਪੁਰਸ਼ ਦਿੱਤੇ ਤੈਨੂੰ, ਤੇਰੀ ਹਰ ਵੇਲੇ ਤੇਰੀ ਖੁਸ਼ੀ ਚਾਹੁਣ ਵਾਲੇ ਤੈਨੂੰ ਤੇਰੇ ਰਿਸ਼ਤੇਦਾਰ ਸਾਕ ਸੰਬੰਧੀ ਕਿਹਨੇ ਦਿੱਤੇ? ਤੂੰ ਦਿੱਤੇ, ਤੂੰ ਲਿਆਇਆ। ਮਹਾਰਾਜ ਕਹਿੰਦੇ ਇਹ ਉਸ ਵਾਹਿਗੁਰੂ ਨੇ ਤੇਰੇ ਉੱਤੇ ਰੱਖੇ ਤਾਂ ਕਿ ਤੈਨੂੰ ਸੰਭਾਲ ਸਕੇ।
ਸੁੱਤ ਬਨੰਤਾ ਸਾਜਨ ਸੇਵਕ ਦੀਏ, ਪ੍ਰਭ ਦੇਵਣ ਜੋਗ।
ਕਹਿੰਦੇ ਅੱਗੇ ਵੇਖ, ਤੈਨੂੰ ਪੁੱਤਰ ਦਿੱਤਾ, ਸੁੱਤ ਧੀ ਦਿੱਤੀ, ਫਿਰ ਮਹਾਰਾਜ ਕਹਿੰਦੇ ਬਨਤਾ ਪਤਨੀ ਦਿੱਤੀ, ਤੇਰੇ ਸੱਜਣ ਦਿੱਤੇ, ਮਿੱਤਰ ਦਿੱਤੇ ਜਿਹੜੀ ਤੇਰੀ ਸੁੱਖ ਲੋੜਦੇ ਆ, ਤੇ ਤੈਨੂੰ ਐਸੇ ਕੰਮਾਂ ਕਾਰਾਂ ਚ ਦਿੱਤਾ, ਤੇਰੇ ਅੱਗੇ ਪਿੱਛੇ ਨੌਕਰ ਚੱਕਰ ਲੱਗੇ ਫਿਰਦੇ ਆ, ਸਾਰੇ ਕੰਮ ਬੰਦਾ ਆਪ ਤੇ ਨਹੀਂ ਕਰ ਸਕਦਾ, ਕੋਈ ਲੱਕੜੀ ਦਾ ਕੰਮ ਕਰ ਰਿਹਾ, ਕੋਈ ਕਾਰੀਗਰੀ ਦਾ ਕੰਮ ਕਰ ਰਿਹਾ, ਭਾਵੇਂ ਪੈਸੇ ਹੀ ਦਿੰਦੇ ਆ ਪਰ ਕੰਮ ਤੇ ਚੱਲ ਰਹੇ ਆ ਨਾ। ਮਹਾਰਾਜ ਕਹਿੰਦੇ ਉਹ ਦੇਣ ਵਾਲਾ ਉਹ ਵਾਹਿਗੁਰੂ ਹੈ, ਉਹਨੇ ਤੈਨੂੰ ਸਭ ਕੁਝ ਦਿੱਤਾ। ਜਿਵੇਂ ਗੁਰੂ ਰਾਮਦਾਸ ਮਹਾਰਾਜ ਨੇ ਨਗਰੀ ਵਸਾਈ ਨਾ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ, ਤੇ ਸਾਧ ਸੰਗਤ 52 ਤਰ੍ਹਾਂ ਦੇ ਕਿੱਤਿਆਂ ਵਾਲੇ ਲੋਕ ਇਸ ਨਗਰ ਵਿੱਚ ਇਸ ਲਈ ਵਸਾਏ ਤਾਂ ਕਿ ਲੋਕਾਂ ਨੂੰ ਰਹਿਣ ਵਿੱਚ ਕੋਈ ਤਕਲੀਫ ਦਿੱਕਤ ਨਾ ਹੋਵੇ। ਇਸੇ ਤਰੀਕੇ ਗੁਰੂ ਅਕਾਲ ਪੁਰਖ ਵਾਹਿਗੁਰੂ ਨੇ ਇਹ ਬ੍ਰਹਿਮੰਡ ਸਾਜਿਆ, ਇਹ ਦੁਨੀਆਂ ਸਾਜੀ, ਇਹਦੇ ਵਿੱਚ ਨਾਨਾ ਪ੍ਰਕਾਰ ਦੇ ਕੰਮਾਂ ਕਾਰਾਂ ਵਾਲੇ, ਗੁਣਾਂ ਵਾਲੇ ਲੋਕ ਤੇਰੀ ਸੁੱਖ ਸਹੂਲੀਅਤ ਦੇ ਲਈ ਤੇਰੇ ਨਾਲ ਸਾਜ ਦਿੱਤੇ।
ਹਰ ਸਿਮਰਤ ਤਨ ਮਨ ਹਰਿਆ, ਲਹਿ ਜਾਹੇ ਵਿਜੋਗ।
ਹੇ ਭਾਈ, ਤੂੰ ਉਸ ਵਾਹਿਗੁਰੂ ਜੀ ਦਾ ਸਿਮਰਨ ਕਰਿਆ ਕਰ। ਕਹਿੰਦੇ ਜਿਹਨੇ ਵੀ ਉਸ ਵਾਹਿਗੁਰੂ ਦਾ ਸਿਮਰਨ ਕੀਤਾ ਬਈ, ਫਿਰ ਕੀ ਹੋਇਆ? ਕਹਿੰਦੇ ਤਨ ਮਨ ਹਰਿਆ, ਉਹਦਾ ਤਨ ਵੀ ਠੀਕ ਹੋਣ ਲੱਗ ਜਾਏਗਾ, ਸਰੀਰਕ ਰੋਗ ਵੀ ਕੱਟੇ ਜਾਣਗੇ। ਔਰ ਮਨ ਹੈ ਨਾ ਜਿਹੜਾ ਹਰ ਵੇਲੇ ਜੀਉ ਤਪਤ ਹੈ, ਵਾਰੋ ਵਾਰ ਤਪ ਤਪ ਖਪੈ ਬਹੁਤ ਬੇਕਾਰ। ਮਹਾਰਾਜ ਕਹਿੰਦੇ ਉਹਦਾ ਮਨ ਵੀ ਜਿਹੜਾ ਹਰਿਆਵਲ ਵਾਲਾ ਹੋ ਜਾਏਗਾ। ਨਾਨਕ ਭਗਤਾ ਸਦਾ ਵਿਕਾਸ, ਸੁਣਿਆ ਦੁੱਖ ਪਾਪਕਾ ਨਾਸ, ਦੁੱਖ ਤੇ ਪਾਪ ਕੱਟੇ ਜਾਣਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵਾਹਿਗੁਰੂ ਅਕਾਲ ਪੁਰਖ ਤਨ ਅਤੇ ਮਨ ਨੂੰ ਹਰਿਆਵਲ ਕਰਨ ਵਾਲਾ ਹੈ, ਜਿਹਦਾ ਸਿਮਰਨ ਕੀਤਿਆਂ ਸਾਧਸੰਗਤ ਵਿਛੋੜੇ ਦੂਰ ਹੋ ਜਾਂਦੇ ਆ। ਵਿਯੋਗ ਦੁੱਖ ਨੂੰ ਵੀ ਕਹਿੰਦੇ ਤੇ ਵਿਛੋੜਾ ਪਰਮਾਤਮਾ ਨਾਲ ਜੋ ਵਿਛੋੜਾ ਪਿਆ ਹੈ, ਨਾਮ ਦੀ ਬਰਕਤ ਨਾਲ ਉਹ ਦੂਰ ਹੋ ਜਾਂਦਾ ਹੈ।
ਸਾਧ ਸੰਗ ਹਰ ਗੁਣ ਰਮਹ ਬਿਨਸੇ ਸਭ ਰੋਗ।
ਕਹਿੰਦੇ ਸਾਧ ਸੰਗਤ ਵਿੱਚ ਆਇਆ ਕਰੋ ਇੱਕ ਗੱਲ, ਔਰ ਦੂਜੀ ਹਰ ਗੁਣ ਰਮਹੋ। ਮਹਾਰਾਜ ਕਹਿੰਦੇ ਸਾਧ ਸੰਗਤ ਵਿੱਚ ਆ ਕੇ ਨਾਮ ਵੀ ਜਪਿਆ ਕਰੋ, ਇੱਧਰ ਉੱਧਰ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਕਿਸੇ ਦੀ ਬਦਮੀ, ਕਿਸੇ ਦੀ ਘਟਮੀ ਜ਼ਿਆਦਾਤਰ ਕੀ ਹੈ ਸਾਧ ਸੰਗਤ? ਸਾਧ ਸੰਗਤ ਦੇ ਨਾਂ ਦੇ ਉੱਤੇ ਨਿੰਦਾ ਚੁਗਲੀ ਜ਼ਿਆਦਾ ਕਰਦੇ। ਅੱਜ ਕੱਲ੍ਹ ਸਟੇਜਾਂ ਉੱਤੇ ਕੀ ਵੇਖੀਏ, ਫਲਾਣਾ ਲੀਡਰ ਇਉਂ ਜੀ, ਟਮਕਾਣਾ ਇਉਂ ਜੀ। ਤੁਸੀਂ ਕੀ ਲੈਣਾ ਹੈ? ਤੁਸੀਂ ਕੋਈ ਰਾਜਨੀਤਿਕ ਹੋ? ਧਰਮੀ ਪੁਰਖ ਦਾ ਕੰਮ ਹੈ ਧਰਮ ਦੀ ਗੱਲ ਕਰੇ। ਗੁਰਮੁਖੋ, ਗੁਰੂ ਦੀ ਹਜ਼ੂਰੀ ਵਿੱਚ ਬਿਲਕੁਲ ਕਿਸੇ ਦੀ ਨਿੰਦਾ ਕਰਨੀ ਜਾਂ ਕਿਸੇ ਦੀ ਵਿਰੋਧਤਾ ਕਰਨੀ ਜਾਂ ਕਿਸੇ ਬਾਰੇ ਗੱਲ ਕਰਨੀ, ਇਹ ਨਹੀਂ। ਸਤਸੰਗਤ ਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਦੀ, ਉਹਦੀ ਬਾਣੀ ਦੀ ਗੱਲ ਹੋਣੀ ਚਾਹੀਦੀ ਹੈ। ਮਹਾਰਾਜ ਕਹਿੰਦੇ ਹੇ ਭਾਈ, ਸਾਧ ਸੰਗ ਹਰ ਗੁਣ ਰਮੋ, ਸਾਧ ਸੰਗਤ ਵਿੱਚ ਜਾ ਕੇ ਵਾਹਿਗੁਰੂ ਦੇ ਨਾਮ ਨੂੰ ਜਪਿਆ ਕਰੋ। ਵਾਹਿਗੁਰੂ, 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 ਵਾਹਿਗੁਰੂ। ਤੇ ਮਹਾਰਾਜ ਹੋਏਗਾ ਕੀ? ਕਹਿੰਦੇ ਬਿਨਸੇ ਸਭ ਰੋਗ। ਸਤਿਗੁਰੂ ਜੀ ਕਹਿੰਦੇ ਨਾਮ ਜਪਣ ਦੇ ਨਾਲ ਤੁਹਾਡੇ ਸਾਰੇ ਰੋਗ ਟੁੱਟ ਜਾਣਗੇ, ਲੋਕ ਸੁਖੀਏ ਤੇ ਪ੍ਰਲੋਕ ਸੁਹੇਲੇ ਹੋ ਜਾਣਗੇ। ਇਉਂ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ। ਸੰਗਤ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਆ ਰਹੇ ਹੈ, 350.5 ਸਾਲਾਂ ਮਨਾਇਆ ਜਾਏਗਾ। ਉਸਦੇ ਸੰਬੰਧ ਦੇ ਵਿੱਚ ਨਗਰ ਕੀਰਤਨ ਆਰੰਭ ਹੋਏ ਹੈ। ਸਾਧ ਸੰਗਤ ਅਸਾਮ ਤੋਂ, ਭੋਬੜੀ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਏ। ਮੈਂ ਇਹ ਗੱਲ ਖੁਸ਼ੀ ਨਾਲ ਕਹਿਣਾ ਕਿ ਗੁਰੂ ਕੀ ਸੰਗਤ ਦਾ ਇਤਨਾ ਉਤਸ਼ਾਹ, ਇਤਨਾ ਚਾਅ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਇਸ ਨਾਮ ਦੇ ਉੱਤੇ ਜੋ ਨਗਰ ਕੀਰਤਨ ਆਰੰਭ ਹੋਏ ਹਨ, ਉਹਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਬਲਿਹਾਰੇ ਜਾਈਏ ਗੁਰੂ ਕੀ ਸੰਗਤ ਤੋਂ। ਮੈਂ ਬੇਨਤੀ ਕਰਾਂਗਾ, ਜਿੱਥੇ ਕਿਤੇ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਵੇਖ ਰਹੀਆਂ ਨੇ ਸਤਿਗੁਰਾਂ ਦੇ, ਜਿਸ ਇਲਾਕੇ ਦੇ ਵਿੱਚੋਂ ਵੀ ਸਤਿਗੁਰਾਂ ਦਾ ਇਹ ਨਗਰ ਕੀਰਤਨ ਲੰਘੇ, ਸੰਗਤ ਨੇ ਵੱਧ ਤੋਂ ਵੱਧ ਸੇਵਾ ਕਰਨੀ ਹੈ, ਵੱਧ ਤੋਂ ਵੱਧ ਇਕੱਤਰਤਾ ਕਰਨੀ ਹੈ, ਤਾਂ ਕਿ ਦੁਨੀਆਂ ਦੇ ਵਿੱਚ ਇਹ ਮੈਸੇਜ ਜਾਵੇ ਕਿ ਗੁਰੂ ਕੇ ਸਿੱਖ ਅੱਜ ਵੀ ਆਪਣੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਉਸੇ ਤਰ੍ਹਾਂ ਹੀ ਪਿਆਰ ਕਰਦੇ ਆ। ਸਮਝੋ, ਗੁਰੂ ਤੇਗ ਬਹਾਦਰ ਸਾਹਿਬ ਆ ਰਹੇ ਹਨ। ਜਿਹੜੀਆਂ ਸੰਗਤਾਂ ਇਹ ਇਹਨਾਂ ਸਮਾਗਮਾਂ ਵਿੱਚ ਹਿੱਸੇ ਵੀ ਲੈ ਰਹੀਆਂ ਨੇ, ਉਹ ਵੀ ਵਡਭਾਗੀਆਂ ਹਨ। ਜੀਵਨ ਵਿੱਚ ਮੁੜ ਕੇ ਇਹ ਸਮਾਂ ਆਵੇ ਪਤਾ ਨਹੀਂ ਨਾ ਆਵੇ, ਇਹਦਾ ਲਾਹਾ ਲੈਣਾ ਹੈ। ਜਿਹੜੀਆਂ ਸੰਗਤਾਂ ਲਾਹਾ ਲੈਂਦੀਆਂ ਧੰਨਤਾ ਦੇ ਯੋਗ ਹਨ। ਸਮੂਹ ਸੰਗਤ ਦਾ ਧੰਨਵਾਦ, ਪ੍ਰਬੰਧਕਾਂ ਦਾ ਧੰਨਵਾਦ, ਹੋਈਆਂ ਭੁੱਲਾਂ ਦੀ ਖਿਮਾ ਜੀ। ਆਖਰੀ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ ਜੀ।
ਹਰ ਸਿਮਰਤ ਤਨ ਮਨ ਹਰਿਆ,
ਲਹਿ ਜਾਹੇ ਵਿਜੋਗ, ਸਾਧ ਸੰਗ ਹਰ ਗੁਣ ਰਮਹੁ ਬਿਨਸੇ ਸਭ ਰੋਗ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।